श्री गुरु ग्रंथ साहिब जी की पावन पवित्र चरण शरण विच जुड़ बैठे गुरु सवारे सतसंगी जनों, आप जी हर रोज धन गुरु अंगद देव पातशाह जी दे मुखारबिंद तो उचारण किते हुए पावन पवित्र बचन जो के श्लोकां अंदर गुरु ग्रंथ साहिब जी दी बाणी विच वारां विच पौड़ियां दे नाल सुभायमान ने, इन्हां श्लोकां विचों अज दा एक श्लोक आप जी ने सरवण कीता है। अज दे श्लोक दा जो संखेप भाव है ओ गुरमुख ते मनमुख दे जीवन दी व्याख्या है। गुरमुख दे जीवन दी शोभा और वड्याई नूं वेखण तों बाद कुदरती तौर ते मनमुख दे मन विच एक ईरखा दा भाव जागदा है, अंदरों उस दे विरोधता जागदी है ते ओ गुरमुख दी विरोधता करदा है। सतगुरु ने इत्थे बचन कीते ओदी विरोधता इस तरह है जिवें कोई अठूहियां दा मांदरी जहर लाउण वाला सप्पां नूं हथ पाए, जिस नूं हथ पाउण दी ओदे कोल मुहारत नहीं ताकत नहीं, ऐसा मनुख अपनी जिंदगी नूं आप ही जीवन दे विच धोखा देंदा है और अपना जीवन बर्बाद कर लेंदा है। गुरमुख दे जीवन दे अंदर क्योंकि अकाल पुरख स्वामी आप अनंत शक्तियां दा मालक है, उदे विच बेअंत बरकतां ने। जदों कोई आम व्यक्ति जिन्नू कोई नहीं जानदा, जिसनू कोई धरती ते पहचानदा नहीं, जिदे कोल कोई ताकत नहीं, कोई माया नहीं, कोई शक्ति नहीं, कुछ भी नहीं, इस तरह दा बिल्कुल नीवी पद्धर वाला व्यक्ति जिस वक्त नाम की कमाई करता है, नाम नाल जुड़ता है, तो उदे अंदर ताकतों के भंडार, शक्तियों के भंडार खुलने शुरू हो जाते हैं। उदे शरीर के हर एक इंद्रे विच क्रांति आनी शुरू हो जाती है, क्योंकि नाम के अंदर यह बरकत है। वह रुलदे हुए जमीन के उत्ते डिगे हुए एक मनुख नूं आकाश ते चुकण की समर्था रखता है। भगत रविदास उन्होंने अपनी बाणी के अंदर यह विचार प्रगट किए ने, क्योंकि उन्हों का जन्म अखौती एक नीवी जात विच, जिस जात नूं लोक अत दा नीवा गिणदे सन, और इस नीवी जात करके उन्हां नूं उस नजर नाल वेख्या जांदा सी कि समाज दे विच अत डिगे हुए नीवे ने। जदों उन्हां ने वेख्या कि संसार दे अंदर साडी तां पाए कोई नहीं, जिन्हों वेख के लोग हसदे ने, उन्होंने अपने बचना विच ही यह कृपा की है कि जिवें एक गरीब आदमी जिस दे कोल घर नहीं, जिस दे कोल पहनण वास्ते कपड़े नहीं, जिहदी संसार दे विच कोई इज्जत नहीं, जदों वह बाहर निकलदा है ते लोग उहदी दशा वेख के हसदे ने, रविदास जी कहिंदे मेरा जीवन उस गरीब आदमी वर्गा सी, पर जदों मैं अकाल पुरख दे नाम नाल सांझ पाई, उस नाम विचों इन्नियां बरकतां मिलियां कि सारियां रिद्धियां सिद्धियां ते ताकतां परमात्मा ने मेरे हत्थां विच बख्शिश कर दित्तियां। उन्हां दा वचन है कि दारिद देख सब को हसै। दारिद दा अर्थ है दरिद्री व्यक्ति, कमजोर व्यक्ति, गरीब व्यक्ति जिहदे कोल कुछ भी नहीं सी। दारद देख सब को हसै, सारे जिस वालों वेख के हसदे होण, जिहदे कोल कुछ ना होवे, करूप। ऐसी दशा हमारी, इस तरह की मेरी दशा सी, भाव जदों नाम तो दूर सां, मेरी दशा इस तरह की सी जिवें एक गरीब आदमी की है। दारद देख सब को हसै, ऐसी दशा हमारी, अष्ट दशा सिद्ध कर तलै सब कृपा तुम्हारी। अष्ट दशा का मतलब है अठ ते दस अठारह। जिदन नाम की बरकत अंदर वध गई, उदन इनिया बरकतां अंदर वस गईयां कि अठारह सिद्धियां ते नौ निधियां, संसार के सारे खजाने भगत रविदास जी के हथ विच आ गए। कहण तों भाव नाम जिहड़ा है, नाम जपण वाले विच शक्ति भरदा है। उहदी जिंदगी विच जिहड़ियां उहदे कोल सुतियां होईयां शक्तियां सन, कुछ नहीं सी, ना कम विच क्रांति सी, ना उहदी दृष्टि दे विच क्रांति सी, ना उहदे पैरां विच कोई बरकत सी, ना उहदे कारोबार विच कोई बरकत सी। ज्यों ज्यों नाम दे उह नेड़े जाएगा, हर एक चीज की ताकत वधदी जाएगी, क्योंकि उहदे विच बल है। गुरु ग्रंथ साहिब जी दी बाणी विच एक खंड दा नाम भी आया है, जिदे विच पहुंचन वाले दे अंदर जोर, शक्ति ते ताकत वध जांदी है। सतगुरां ने बचन कीते, कहिंदे कर्म खंड की बाणी जोर। जदों कर्म खंड दा अर्थ है बख्शिश दा खंड, बख्शिश दे खंड दे विच जदों मनुख पहुंचदा है, जिथे परमात्मा वालों रहमत मिलती है, बख्शिश मिल जाती है, बरकतां दी प्राप्ति होंदी है, तां उस थां ते सतगुरु कहिंदे ने जोर आ जांदा आदमी विच। कर्म खंड की बाणी जोर, उहदे मुंह तो निकलिया होया एक एक शब्द एक तरह दे नाल कदी वापस नहीं हुंदा। जो कुछ अपने मुखार बिंद तो कहिंदा है, वह सब कुछ सत होण लग पैंदा है। जीवन दे विच इन्नी क्रांति आ जांदी है। तां सतगुरु ने बचन कीते, कहन लगे कर्म खंड की बाणी जोर, शक्ति आ गई बाणी दे विच, ताकत आ गई। जो मुंह तो क्या, और हजूर ने होर भी बचन कीते, कहन लगे जो जो कहे ठाकुर पै सेवक, ਤਤਕਾਲ ਹੋਇਆ ਵੈ। ਇਹ ਦਸ਼ਾ ਵੈਸੇ ਸਤਿਗੁਰਾਂ ਨੇ ਐਸੇ ਜਗਿਆਸੂ ਨੂੰ ਸਮਝਾਇਆ, ਕਿਉਂਕਿ ਸੇਵਾ ਵਿੱਚ ਵੀ ਬਲ ਹੈ, ਸਿਮਰਨ ਦੇ ਵਿੱਚ ਵੀ ਬਲ ਹੈ। ਪਰ ਇੱਕ ਗੱਲ ਪੱਕੀ ਕਹਿ ਦਿੱਤੀ, ਕਹਿਣ ਲੱਗੇ ਇੱਕ ਧਿਆਨ ਰੱਖੀ ਇਸ ਰਾਹ ਤੇ ਤੁਰਨ ਵਾਲਿਆ, ਜਦੋਂ ਤੁਰੇਗਾ ਤੇ ਤਾਕਤਾਂ ਆਉਣਗੀਆਂ ਤੇਰੇ ਕੋਲ, ਤੇਰੇ ਬੋਲਾਂ ਵਿੱਚ ਸ਼ਕਤੀ ਆ ਜਾਏਗੀ, ਇੱਥੋਂ ਤੱਕ ਕਿ ਜੇ ਤੂੰ ਫੁਰਨਾ ਵੀ ਕਰ ਲਿਆ, ਉਹ ਫੁਰਨਾ ਵੀ ਤੇਰਾ ਰੱਬ ਨੇ ਪੂਰਾ ਕਰਨਾ ਹੈ। ਪਰ ਉੱਥੇ ਖਿਆਲ ਰੱਖੀ ਕਿਤੇ ਇੰਨੇ ਵੱਡੇ ਖਜ਼ਾਨੇ ਨੂੰ ਇਹਨਾਂ ਨਾਟਕਾਂ ਚੇਟਕਾਂ ਵਿੱਚ ਗਵਾਉਣਾ ਸ਼ੁਰੂ ਨਾ ਕਰ ਦੇ, ਕਿ ਮੈਂ ਜੋ ਕਹਿਣਾ ਉਹ ਹੀ ਹੋ ਜਾਂਦਾ ਹੈ, ਜੋ ਮੈਂ ਸੋਚਣਾ ਉਹ ਹੀ ਵਾਪਰ ਜਾਂਦਾ ਹੈ। ਪਰ ਇੱਥੇ ਇਹ ਚੀਜ਼ ਵਾਪਰਦੀ ਜ਼ਰੂਰ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ, ਉਹਨਾਂ ਦਾ ਇੱਕ ਸ਼ਬਦ ਮੈਂ ਆਪ ਜੀ ਨਾਲ ਸਾਂਝਾ ਕਰਦਿਆਂ, ਜਿਹਦੇ ਅੰਦਰ ਉਹਨਾਂ ਨੇ ਬਚਨ ਕੀਤੇ ਨੇ ਕਿ ਚਤੁਰ ਦਿਸ਼ਾ ਕੀਨੋ ਬਲ ਆਪਣਾ। ਕਿਉਂਕਿ ਐਸਾ ਜਿਹੜਾ ਮਨੁੱਖ ਹੈ ਨਾ, ਜਿਹਨੇ ਆਪਣਾ ਆਪ ਅਕਾਲ ਪੁਰਖ ਨੂੰ ਸੌਂਪ ਦਿੱਤਾ ਹੈ, ਉਹ ਫਿਰ ਆਪਣੀ ਰਾਖੀ ਆਪ ਨਹੀਂ ਕਰਦਾ, ਉਹ ਇੱਕ ਤਰ੍ਹਾਂ ਨਾਲ ਅਕਾਲ ਪੁਰਖ ਦੀ ਸਿਕਿਉਰਿਟੀ ਵਿੱਚ ਆ ਜਾਂਦਾ ਹੈ। ਜਿਹਨੇ ਆਪਣਾ ਆਪ ਸੌਂਪਿਆ, ਆਪਣਾ ਆਪ ਦੇ ਦਿੱਤਾ, ਉਹ ਆਪਣਾ ਫਿਕਰ ਆਪ ਨਹੀਂ ਕਰਦਾ। ਇਹ ਬਰਕਤਾਂ ਕਿਹਨੂੰ ਮਿਲਦੀਆਂ ਨੇ? ਜਿਹਨੂੰ ਕਹਿੰਦੇ ਨੇ ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ। ਇੰਨੀਆਂ ਤਾਕਤਾਂ ਤੁਸੀਂ ਇਤਿਹਾਸ ਭਰਿਆ ਹੋਇਆ, ਪ੍ਰਹਿਲਾਦ ਵਰਗਿਆਂ ਦੀ ਗੱਲ ਚੱਲਦੀ ਹੈ, ਧਰੁਵ ਵਰਗਿਆਂ ਦੀ ਗੱਲ ਚੱਲਦੀ, ਬੜੇ ਬੜੇ ਭਗਤ ਨੇ, ਭਗਤ ਨਾਮਦੇਵ ਜੀ ਦੀ ਗੱਲ ਚੱਲਦੀ ਹੈ, ਕਬੀਰ ਜੀ ਦੀ ਗੱਲ ਤੁਸੀਂ ਸੁਣਦੇ ਹੋ ਬਾਣੀ ਵਿੱਚ ਕਿ ਉਹਨਾਂ ਨੂੰ ਬੰਨ੍ਹ ਕੇ ਪਾਣੀ ਤੇ ਸਿੱਟ ਦਿੱਤਾ ਗਿਆ। ਉਸ ਪਾਣੀ ਵਿੱਚ, ਗੰਗਾ ਦੇ ਵਹਿੰਦੇ ਹੋਏ ਵਹਾਵ ਦੇ ਵਿੱਚ ਕਬੀਰ ਨੂੰ ਬੰਨ੍ਹ ਕੇ ਸਿੱਟਿਆ ਗਿਆ, ਪਰ ਡੁੱਬੇ ਨਹੀਂ। ਇਹ ਬਾਣੀ ਵਿੱਚ ਵੀ ਸ਼ਬਦ ਆਉਂਦਾ ਹੈ ਕਿ ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਮਿਰਗਸ਼ਾਲਾ ਵਾਂਗੂ ਪਾਣੀ ਦੇ ਉੱਤੇ ਬੈਠ ਗਏ, ਜੰਜੀਰਾਂ ਟੁੱਟ ਗਈਆਂ, ਰੱਸੀਆਂ ਟੁੱਟ ਗਈਆਂ, ਬੰਧਨ ਟੁੱਟ ਗਏ। ਪਰ ਇਹ ਕਿਹਦੇ ਜੀਵਨ ਵਿੱਚ ਆਇਆ? ਜਿਹਦੇ ਅੰਦਰ ਇੰਨਾ ਡੂੰਘਾ ਵਿਸ਼ਵਾਸ ਆ ਗਿਆ ਕਿ ਰੱਬ ਨੇ ਮੇਰੀ ਸਹਾਇਤਾ ਕਰਨੀ ਹੀ ਕਰਨੀ ਏ, ਜਾਂ ਉਹ ਇਸ ਦਸ਼ਾ ਵਿੱਚ ਜਿਉਂਦਾ ਹੈ ਕਿ ਉਹਨੂੰ ਇਹ ਵੀ ਫਿਕਰ ਨਹੀਂ ਰਹਿੰਦਾ ਵੀ ਜੇ ਮੌਤ ਹੋ ਗਈ ਤਾਂ ਵੀ ਪ੍ਰਵਾਨ ਕਰ ਲਏਗਾ। ਉਦੋਂ ਪਰਮਾਤਮਾ ਇੰਨੀ ਡੂੰਘੀ ਸਹਾਇਤਾ ਉਹਦੀ ਕਰਦਾ ਹੈ। ਗੰਗਾ ਦੇ ਉੱਤੇ ਤਿਰ ਗਏ ਔਰ ਬਚਨ ਕਿਹਾ ਬਾਣੀ ਦੇ ਵਿੱਚ, ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਰੱਸੀਆਂ ਬੰਨ ਕੇ ਕਬੀਰ ਨੂੰ ਖਰੇਦਾਰ ਤੇ ਖੜਿਆ ਗਿਆ, ਲਜਾਇਆ ਗਿਆ ਗੰਗਾ ਦੇ ਕਿਨਾਰੇ। ਜੰਜੀਰ ਬਾਂਧ ਕਰ ਖਰੇ ਕਬੀਰ, ਔਰ ਇਹਦੇ ਵਿੱਚ ਵਿਅੰਗ ਵੀ ਕੀਤਾ ਕਬੀਰ ਜੀ ਨੇ, ਗੰਗ ਗੁਸਾਇਨ। ਗੁਸਾਇਨ ਕਹਿੰਦੇ ਨੇ ਗੁਸਾਈ ਦੀ ਘਰ ਵਾਲੀ ਨੂੰ, ਮਾਂ ਨੂੰ ਕਹਿੰਦੇ ਨੇ। ਕਬੀਰ ਸਾਹਿਬ ਉਹਨਾਂ ਲੋਕਾਂ ਨੂੰ ਇੱਕ ਗੱਲ ਪੁੱਛਦੇ ਨੇ, ਕਹਿੰਦੇ ਇੱਕ ਪਾਸੇ ਤਾਂ ਗੰਗਾ ਨੂੰ ਤੁਸੀਂ ਮਾਂ ਕਹਿੰਦੇ ਹੋ, ਮਾਤਾ, ਤੇ ਦੂਜੇ ਪਾਸੇ ਉਸ ਗੰਗਾ ਦੇ ਵਿੱਚ ਮੈਨੂੰ ਡੋਬ ਕੇ ਉਸ ਮਾਂ ਦੇ ਸਿਰ ਤੇ ਅਪਰਾਧ ਦਾ ਤੁਸੀਂ ਧੱਬਾ ਲਾਉਣਾ ਚਾਹੁੰਦੇ ਹੋ ਵੀ ਗੰਗਾ ਵਿੱਚ ਕਬੀਰ ਨੂੰ ਡੋਬਿਆ ਗਿਆ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕੁੜ ਰਾਏ। ਹੁਣ ਕਬੀਰ ਨੂੰ ਆਪਣਾ ਫਿਕਰ ਹੀ ਕੋਈ ਨਹੀਂ, ਜੇ ਜਿੰਦਾ ਹਾਂ ਤਾਂ ਜਿੰਦਾ, ਜੇ ਮੌਤ ਹੈ ਤੇ ਮੌਤ ਵੀ ਪ੍ਰਵਾਨ। ਇਹ ਜਿਹੜੀਆਂ ਚੀਜ਼ਾਂ ਨੇ ਨਾ ਅਸੀਂ ਭਾਲਦੇ ਤੇ ਸਾਰੇ ਹੀ ਹਾਂ ਕਿ ਰੱਬ ਮੇਰੀ ਵੀ ਸਹਾਇਤਾ ਕਰੇਗਾ, ਜਿਵੇਂ ਪ੍ਰਹਿਲਾਦ ਦੀ ਕੀਤੀ, ਰਵਿਦਾਸ ਦੀ ਕੀਤੀ, ਕਬੀਰ ਦੀ ਕੀਤੀ, ਉਸੇ ਤਰ੍ਹਾਂ ਮੇਰੀ ਕਰੇਗਾ। ਪਰ ਹੁੰਦੀ ਨਹੀਂ, ਕਿਉਂ? ਕਿਉਂਕਿ ਅਸੀਂ ਅੰਦਰੋਂ ਪੂਰਾ ਡੂੰਘਾ ਉਹਦੇ ਉੱਤੇ ਛੱਡਦੇ ਨਹੀਂ ਕਿ ਆਪੇ ਕਰ ਲਏਗਾ। ਜੇ ਰਾਈ ਮਾਤਰ ਵੀ ਅੰਦਰ ਇਹ ਰਹਿ ਗਿਆ, ਸ਼ੰਕਾ ਰਹਿ ਗਿਆ, ਸੰਦੇਹ ਬਚ ਗਿਆ, ਸ਼ੱਕ ਪੈ ਗਿਆ, ਬਸ ਸ਼ੱਕ ਪਿਆ ਨਹੀਂ ਤੇ ਉਹਦੀ ਜਿਹੜਾ ਉਹਦਾ ਸਾਡੇ ਨਾਲ ਸੰਪਰਕ ਹੁੰਦਾ ਹੈ ਸਹਾਇਤਾ ਕਰਨ ਦਾ, ਉਹ ਟੁੱਟ ਗਿਆ ਵਿੱਚ, ਫਿਰ ਉਹਨੇ ਸਹਾਇਤਾ ਨਹੀਂ ਕਰਨੀ। ਕਰਨੀ ਚਾਹਵੇ ਵੀ ਤਾਂ ਵੀ ਨਹੀਂ ਕਰ ਸਕਦਾ। ਜੇ ਜਿਹਦੀ ਉਹਨੇ ਇਮਦਾਦ ਕਰਨੀ ਹੈ ਅਕਾਲ ਪੁਰਖ ਨੇ, ਸਹਾਇਤਾ ਕਰਨੀ ਹੈ ਗੁਰੂ ਨੇ, ਬਚਾਉਣਾ ਹੈ, ਤਾਂ ਜਿਹਦੀ ਉਹ ਸਹਾਇਤਾ ਕਰਨ ਲੱਗਾ, ਜੇ ਉਹਨੂੰ ਥੋੜਾ ਜਿਹਾ ਵੀ ਸ਼ੱਕ ਪੈ ਗਿਆ ਤੇ ਉਸ ਸਹਾਇਤਾ ਕਰਨ ਵਿੱਚ ਵਾਧਾ ਪੈ ਜਾਏਗੀ, ਰੁਕਾਵਟ ਆ ਜਾਏ, ਕਰ ਨਹੀਂ ਸਕੇਗਾ, ਉਹ ਕਨੈਕਸ਼ਨ ਟੁੱਟ ਜਾਣਗੇ, ਉਹ ਨਹੀਂ ਕਰ ਸਕੇਗਾ। ਇਸ ਕਰਕੇ ਵਾਰ ਵਾਰ ਗੁਰਬਾਣੀ ਦੇ ਵਿੱਚ ਵਿਸ਼ਵਾਸ ਨੂੰ ਜਗਾਉਣ ਦੀ ਗੱਲ ਕੀਤੀ ਗਈ ਹੈ ਕਿ ਇਹਦੇ ਅੰਦਰ ਵਿਸ਼ਵਾਸ ਜਾਗ ਪਵੇ, ਅੰਦਰ ਇਹਦੇ ਸੰਦੇਹ ਨਾ ਜਾਗੇ, ਸ਼ੱਕ ਨਾ ਪਵੇ। ਤਾਂ ਜਿੰਨਾ ਚਿਰ ਡੂੰਘਾ ਵਿਸ਼ਵਾਸ ਨਹੀਂ ਜਾਗਦਾ, ਕਬੀਰ ਦੀਆਂ ਰੱਸੀਆਂ ਤਾਂ ਟੁੱਟ ਗਈਆਂ, ਪਾਣੀ ਨੇ ਡੋਬਿਆ ਨਹੀਂ, ਕਿਉਂਕਿ ਵਿਸ਼ਵਾਸ ਹੀ ਬੜਾ ਡੂੰਘਾ ਸੀ, ਡੁੱਬਣ ਵਾਸਤੇ ਤਿਆਰ ਸਨ। ਤਾਂ ਇੱਥੇ ਕਹਿੰਦੇ ਨੇ ਕਿ ਪਾਣੀ ਜਿਹੜਾ ਹੈ ਮੁਰਦੇ ਨੂੰ ਡੋਬਦਾ ਨਹੀਂ, ਤੁਸੀਂ ਵੇਖੋਗੇ ਸਰੀਰ ਉਹੀ ਹੋਵੇਗਾ। ਜਿੰਨਾ ਚਿਰ ਆਦਮੀ ਜਿੰਦਾ ਹੈ ਉਨਾ ਚਿਰ ਪਾਣੀ ਡੋਬਦਾ ਹੈ, ਜਦੋਂ ਮੌਤ ਹੋ ਗਈ ਫਿਰ ਨਹੀਂ ਡੋਬਦਾ, ਉੱਤੇ ਤਰ ਜਾਂਦਾ ਹੈ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣ, ਮੁਰਦੇ ਨੂੰ ਕਿਉਂ ਨਹੀਂ ਡੋਬਦਾ? ਕਿਉਂਕਿ ਉਹ ਤਰਨ ਵਾਸਤੇ ਹੱਥ ਨਹੀਂ ਮਾਰਦਾ, ਤਰਨ ਵਾਸਤੇ ਹੱਥ ਪੈਰ ਨਹੀਂ ਮਾਰਦਾ, ਯਤਨ ਨਹੀਂ ਕਰਦਾ। ਜਿੰਨਾ ਚਿਰ ਕੋਈ ਯਤਨ ਕਰਦਾ ਉਨਾ ਚਿਰ ਪਾਣੀ ਉਹਨੂੰ ਡੋਬਦਾ ਹੈ, ਜਦੋਂ ਕੋਈ ਯਤਨ ਕਰਨਾ ਛੱਡ ਦਿੰਦਾ ਪਾਣੀ ਉਹਨੂੰ ਤਾਰ ਦਿੰਦਾ ਹੈ। ਉਹਦੀ ਦੁਨੀਆ ਦੇ ਅੰਦਰ ਵੀ ਜਦੋਂ ਬੰਦਾ ਜਿੰਨਾ ਚਿਰ ਉਹਦਾ ਆਪਣਾ ਹੰਕਾਰ ਨਹੀਂ ਨਾ ਥੱਕਦਾ ਕਿ ਮੈਂ ਕੁਝ ਕਰ ਸਕਣਾ, ਉਨਾ ਚਿਰ ਪ੍ਰਮਾਤਮਾ ਉਹਨੂੰ ਇਮਦਾਦ ਨਹੀਂ ਕਰ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੋ ਦੋਹਰੇ ਕਹੇ ਨੇ, ਉਹ ਕਹਿੰਦੇ ਨੇ ਬਲ ਕਦੋਂ ਆਉਂਦਾ? ਕਿਉਂਕਿ ਅੱਜ ਦਾ ਬਚਨ ਹੈ ਗੁਰਮੁਖ ਵਿੱਚ ਇੰਨਾ ਬਲ ਆ ਗਿਆ ਕਿ ਜੇ ਮਨਮੁਖ ਉਹਦੇ ਨਾਲ ਅੜ ਗਿਆ ਤੇ ਤਬਾਹ ਹੋ ਜਾਏਗਾ। ਇਹ ਇਸ਼ਾਰਾ ਕੀਤਾ ਹੈ, ਸੱਚਾਈ ਹੈ। ਇਹ ਬਲ ਕਿਵੇਂ ਆਇਆ? ਕਿ ਗੁਰਮੁਖ ਨੇ ਆਪਣੇ ਜਪਾਂ ਤਪਾਂ ਨਾਲ ਚਲੀਏ ਕੱਟੇ, ਕੋਈ ਜੰਤਰ ਮੰਤਰ ਇਕੱਠੇ ਕਰ ਲਏ ਤਾਂ ਉਹਦੇ ਵਿੱਚ ਬਲ ਆਇਆ? ਨਹੀਂ, ਉਹਦਾ ਆਪਣਾ ਨਹੀਂ ਬਲ। ਉਹਨੇ ਤਾਂ ਸਿਰਫ ਉਸ ਵੱਡੇ ਬਲ ਦੇ ਨਾਲ, ਵੱਡੀ ਸ਼ਕਤੀ ਦੇ ਨਾਲ, ਨਾਮ ਦੀ ਸ਼ਕਤੀ ਦੇ ਨਾਲ ਆਪਣੀਆਂ ਤਾਰਾਂ ਜੋੜ ਲਈਆਂ। ਸ਼ਕਤੀ ਤਾਂ ਉਹਦੀ ਹੈ ਨਾ, ਪਿੱਛੋਂ ਆ ਰਹੀ ਹੈ, ਉਹਦੀ ਆਪਣੀ ਸ਼ਕਤੀ ਨਹੀਂ, ਆਪਣੀ ਤਾਕਤ ਨਹੀਂ ਉਹਦੀ। ਉਹਦੀ ਤਾਕਤ ਇੱਕੋ ਹੀ ਹੈ ਕਿ ਉਹਨੇ ਆਪਣੇ ਆਪ ਨੂੰ ਸਾਧ ਲਿਆ, ਨੌ ਦੁਆਰੇ ਸਾਧ ਸਦਾਇਆ। ਉਹਦੀ ਇੱਕੋ ਹੀ ਤਾਕਤ, ਇੱਕੋ ਹੀ ਘਾਲਣਾ ਕਿ ਉਹਨੇ ਆਪਣੇ ਆਪ ਦੇ ਜਿਹੜੇ ਸੰਪਰਕ ਸਨ ਨਾ, ਜਿਵੇਂ ਤਾਰਾਂ ਨੇ ਤਾਂ ਤਾਰਾਂ ਬਿਲਕੁਲ ਕਾਰਬਨ ਨਾ ਲੱਗੀ ਹੋਵੇ ਤੇ ਕਰੰਟ ਤਾਂ ਸਪਲਾਈ ਕਰਦਾ ਹੈ, ਨਹੀਂ ਤੇ ਰੁਕ ਜਾਂਦਾ ਵਿੱਚ ਵਿੱਚ। ਤਾਂ ਜਿੰਨਾ ਚਿਰ ਉਹਨੇ ਉਹਦੀ ਆਪਣੀ ਕੋਈ ਸ਼ਕਤੀ ਨਹੀਂ, ਵੱਲ ਛੁੱਟ ਕੇ ਉਹ ਬੰਧਨ ਪਰੇ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਬਲ ਕੋਈ ਨਾ ਰਿਹਾ, ਬਿਲਕੁਲ ਕੋਈ ਸ਼ਕਤੀ ਨਾ। ਜ਼ੋਰ ਲਾ ਲਾ ਕੇ ਵੇਖ ਲਿਆ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਅਸਾਂ ਜ਼ੋਰ ਨਾ ਹੀ ਜੇ ਕਿਛ ਕਰ ਹਮ ਸਕੈ, ਜਿਉ ਭਾਵੈ ਤੇ ਮੈਂ ਬਖਸ਼, ਮੇਰੇ ਹਰ ਜੀਓ ਸਭ ਕੋ ਤੇਰਾ ਵਸ। ਇਹ ਦਸ਼ਾ ਆ ਗਈ, ਸਾਡੇ ਵਿੱਚ ਕੋਈ ਤਾਕਤ ਨਹੀਂ, ਤਾਕਤ ਲਾ ਲਾ ਕੇ ਵੇਖ ਲਈ, ਉਹਦੇ ਨਾਲ ਨਹੀਂ ਕੰਮ ਬਣਿਆ। ਤਾਂ ਬਲ ਛੁੱਟ ਕੇ ਉਹ ਬਲ ਘਟ ਗਿਆ, ਬੰਧਨ ਪਰੇ, ਜ਼ਿੰਦਗੀ ਵਿੱਚ ਬੰਧਨ ਪੈ ਗਿਆ, ਫਸ ਗਿਆ ਆਦਮੀ। ਕਛੂ ਨਾ ਹੋਤ ਉਪਾਏ, ਤੇ ਦਸ਼ਾ ਇਹ ਬਣ ਗਈ ਵੀ ਉਪਾਵ ਵੀ ਕੰਮ ਨਹੀਂ ਕਰਦੇ, ਬੜੇ ਉਪਾਵ ਕੀਤੇ ਨੇ ਤੇ ਬੰਦੇ ਦੀ ਇਸ ਹਾਲਤ ਨੂੰ ਵੇਖ ਕੇ ਉਪਾਵਾਂ ਵਾਲਿਆਂ ਦੀ ਗਿਣਤੀ ਵੀ ਹੁਣ ਬੜੀ ਵੱਧ ਗਈ, ਕਿਉਂਕਿ ਬੰਧਨ ਜ਼ਿਆਦੇ ਨੇ। ਇਹ ਤੇ ਬੜਾ ਸੌਖਾ ਬਿਜ਼ਨਸ ਹੈ ਨਾ ਸਮਾਜ ਦੇ ਵਿੱਚ, ਕਿਉਂਕਿ ਆਪਾਂ ਕਹਿ ਦਿੰਦੇ ਹਾਂ ਫਲਾਣੇ ਥਾਂ ਤੇ ਗਏ ਸੀ, ਉਹਨੇ ਸਾਰਾ ਦੱਸ ਦਿੱਤਾ ਸਾਡੇ ਘਰ ਵਿੱਚ ਕੀ ਹੋ ਰਿਹਾ, ਦੱਸਣਾ ਉਹਨੇ ਕੀ ਹੈ, ਇਹ ਸਾਰਿਆਂ ਦੇ ਘਰ ਹੀ ਹੋ ਰਿਹਾ ਹੈ, ਉਹਨੂੰ ਪਤਾ ਹੈ, ਉਹਨੂੰ ਪਤਾ ਵੀ ਸਾਰਿਆਂ ਵੱਲ ਹੋ ਰਿਹਾ। ਉਹ ਥੋੜਾ ਜਿਹਾ ਕਹੇਗਾ ਵਿਸ਼ਵਾਸ, ਜੇ ਇਹਨੇ ਤਾਂ ਸਾਡੀ ਹੀ ਗੱਲ ਦੱਸ ਦਿੱਤੀ ਹੈ, ਤੇ ਉਹਦੇ ਆਪਣੇ ਘਰ ਵੀ ਉਹੀ ਹੈ, ਉਹਨੂੰ ਪਤਾ ਹੈ। ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ ਬੰਧਨ ਤੇ ਸਾਰਿਆਂ ਨੂੰ ਨੇ, ਤਾਂ ਉਹਨੇ ਇਹ ਵਿਗਿਆਨ ਵਰਤਿਆ, ਉਹਨੂੰ ਪਤਾ ਲੱਗ ਗਿਆ, ਦੁਕਾਨਦਾਰ ਹੈ, ਬਿਜ਼ਨਸ ਹੈ ਉਹਦੇ ਕੋਲ, ਉਹਨੂੰ ਪਤਾ ਵੀ ਤੁਹਾਡੇ ਘਰ ਵਿੱਚ ਇਹ ਹੈ, इस तरह की हालात है, पहरा है कोई, तो आदमी प्रभावित हो जाता है। तो उहदे नाल फिर उहदी दुकान चलती है। इस करके अजकल सारिया दुकाना तो सौखी दुकान है उपाव करन दी। वह कहिंदे उपाव दसो किन्ने वाला कराना है, जे जल्दी कराना है तो 5100 वाला, जे छोटा करवाना है 4400, थले चला जाता है 101 तक आ जाता है। इस तरह के उपाव सतगुरां ने कहा कोई उपाव नहीं करेगा काम। ए वर्मी मारी साप ना मरै, वर्मी कहिंदे ने खुड नू सप ते खुड दे विच वड़ गया, तू खुडा कुटी आउंदा, इस तरह नहीं सप ने मरना, दुख नहीं इस तरह मरना, दुख किदे डूंगे थां ते अंदर है, दुख ते विच बच गया, तू खुड दे उत्ते चार मिट्टी पा दित्ती, चार डांगा मार दित्तियां, तसल्ली कर दित्ती, किसी ने धागा दे दिता वह बंध लिया, हुण ठीक हो गया, बस 5-7 दिन बाद फिर चले गए, गल नहीं बनी। तो फिर इस तरह उपाव नहीं चलता। गुरु तेग बहादुर साहब कहिंदे बीमारी किते होर है, जिवें आपां कल विचार कीती सी, रोग वैद रोग दारू दोवें बुझै, बीमारी का पता लावे की है ते ओदी दवाई दे जिस चीज की बीमारी है, गलत दवाई होर दुख पैदा करेगी। ता धन गुरु ग्रंथ साहब सच्चे पातशाह जी पूरे गुरदेव वैद ने यह जदों साडे जीवन नू कोख्या है वेख्या है, गुरु नानक देव जी ने परख्या, परखण तो बाद पता लगा कि दुनिया विच दुख दा कारण पाप है। पाप की है? पाप है कि जिंदगी विच उहदे भाणे तो उल्ट चलना, जो कुछ जीवन दे विच मिलिया उहदे उत्ते संतुष्ट ना होना, इहनू पाप कहिंदे ने। पाप दे वैसे कई रूप होणगे, ते पाप दीआं आपो आपणीआं व्याख्या भी लोकां ने कीतीआं। पाप लग जाएगा, डराया जांदा है इथों कीड़ियां दे उत्तों ना लंघना, चलो चंगी गल है, दया होनी चाहीदी, पर पाप की है? यह पाप है रब ने मैनू घर ठीक नहीं दिता, पत्नी कहिंदी रब ने मैनू पति ठीक नहीं दिता, पाप है। पति कहिंदा मैनू पत्नी ठीक नहीं मिली, यह भी पाप है। पुत्र कहिंदा पिता ठीक नहीं, पिता कहिंदा पुत्र ठीक नहीं, यह सारा पाप ही है। कारोबार ठीक नहीं है, इहदे नाल सहमत नहीं, अंदरों रोंदा रहिंदा है, कलपदा रहिंदा है, यह पाप है सारा। पुन की है? पुन दे अर्थ ने, पुन दा भाव है कि जो कुछ है सब कुछ ठीक है, यह पुन दे अर्थ। पुन इस नूं कहिंदे कि जो कुछ इस वक्त वापर रहा है, जिवें दा इस वक्त जिवें दा रहण सहण मिलिया, जिवें दे आले दुआले दे लोक मिले हुए ने, सारे ठीक, बुरा नहीं सब भला ही है, यह सब तो वड्डा पुन है। हुक्म रजाई चलना नानक लिखिया नाल, भाणे दे विच रहना पुन है, भाणे दे उल्ट चलना पाप है। तां सतगुरु ने यह दस दिता रोग है दुख, ते ए रोग पैदा किवें होया? पाप विचों होया। पाप की है? कि तू उलामे ते उलामा दे जा रहा जिंदगी विच, तू उलामी दे जा रहा, मेरे कोल भी ठीक नहीं, यह भी ठीक। तां वचन कीते कहिंदे पाप करके दुख शुरू हुंदा है। फिर पुछया सिख ने बेनती कीती कि सतगुरु जे पाप करके दुख शुरू हुंदा है ते पाप किवें मिटेगा? इसलिए दुख तो पिछे रह गया ना, दुख नूं हटाउण दी तां लोड़ ही ना रही, पहला तो पाप नूं हटाउणा पैगा। तां फिर यह सवाल सी कि पाप किवें हटेगा, ते गुरु नानक साहब ने एक जवाब दे दिता, कहन लगे सुनन नाल हटेगा पाप, जे तू सुनेगा तो। शायद तुसी जपजी साहब पढ़दे होवोगे तां उहदे विच इस पंक्ति नूं वार वार दोहराया गया है। हजूर कहिंदे ने नानक भगतां सदा विगास सुनिया दुख पाप का नाश, सुनन नाल ए नाश हो जाएगा, खात्मा हो जाएगा। उदे विच इक पहला जड़ा है कि नानक भगतां सदा विगास विगास विच रहना जरूरी है। ये गल जरूर ख्याल विच रखनी। सिखी का कोई भी कर्म करना है ना, पाठ है, कीर्तन है, सेवा है, किसी तरह की भी सेवा है, विकास का अर्थ है खिड़े हुए मन के नाल, बदा चट्टी नहीं, अंदरों बंदा रोवे ना बे ये हुण गल पै गई, पिता पुरख ही गल सी, ये मड़ दिती गई है साडे ते, की करिए हुण। बदा चट्टी जो करे ना गुण ना उपकार। विकार जिहड़ा है, सतगुरु ने कहा भी नानक भगतां सदा विगास। तुसी एक शब्द पढ़ोगे गुरु ग्रंथ साहिब जी दी बाणी विच, शायद भगत नामदेव जी दा शब्द है, उन्होंने धर्म कमाउण वास्ते एक लफज वरत्या, कहिंदे लफज है हस्त खेलत तेरे देहुरे आया। हस्त खेलत दा मतलब की है? खुशी विच। ये जड़े ना सिंबल हुंदे ने, क्योंकि अजकल तो बड़ा कुछ चलिया ना, हुण तां गुरु के दरबार विच भी लोग नचन लग पे किते किते। इत्थे हस्त खेलत सिंबल है, इशारा किया गया, उस तरह करना नहीं। जेदे अर्थ तुसी भाव अर्थ ना लाए तो इहदा अर्थ होवेगा भी धार्मिक थां ते जाके हसना चाहिदा है, ते फिर उत्थे क्रिकेट भी खेडना चाहिदा, क्योंकि लिखिया होया हस्त खेलत तेरे देहुरिया, इह ते उहदे अखरी अर्थ ने। कोई कहेगा भी वेखो गुरु ग्रंथ साहिब विच लिखिया है ना भी धार्मिक थावां ते हाकी खेडिया करो जाके, इहनू कहिंदे ने अखरी अर्थ। अखरी अर्थां दे पिछे भाव अर्थ हुंदे ने, इशारा किधर किया गया। तां हस्त खेलत एक सिंबल है, एक इशारा है। भगत जी कह रहे ने जेड़ा भी धर्म दा कम कर रहे हैं, कोई भी है धर्म दा, एक तो लैके सारे जिन्ने भी ने, उहदे विच खुशी महसूस होनी चाहीदी। तैनूं कोई बंधन ना समझी उसनूं, जे बंधन विच कर रहे हैं फिर उन्हें कख नहीं करना, जीवन विच सवारना कुछ नहीं। तां विकास दे अर्थ ने खुशी नाल कीते हुए धर्म दे कम। नानक भगतां सदा विकास, सुनिया दुख पाप का नाश। जे कोई मनुख खुशी दे विच विकास दे नाल परमात्मा दे नाम नूं आप जपेगा और उस नाम नूं फिर सुनेगा, उस सुनन दे नाल पहला पाप खत्म होवेगा बंदे विच, जिंदगी दे विच सबर शांति जो कुछ उहनूं मिलिया उहदे नाल उहदी सहमति आउणी शुरू हो जाएगी। ते जदों पाप हट गया दुख नूं ते उत्थे पैर रखण लई थां ही कोई नहीं, जिथे पाप नहीं है दुख आउंदा ही उत्थे जिथे पाप हुंदा है। तां इह सारियां चीजां आपस विच जुड़ियां होईयां ने। मैं बेनती सांझी कर रहा सी कि नाम दे विच बल है और उपाव नहीं कोई हो सकता उस दुख दा पाप दा। गुरु तेग बहादुर साहिब जी ने कहा बल छुटकेओ बंधन परे कछू ना होत उपाय, कोई उपाव नहीं नाम तो बिना, बाणी तो बिना कोई उपाव परमानेंटली नहीं है, धोखा है जीवन दे नाल। कछू ना होत उपाय कहो नानक अब ओट हर गज ज्यों हो सहाए, फिर अरदास जन्म लवेगी, फिर बेनती जन्म लवेगी, बंदा पुकारेगा ही तां जे बंधन पिया, जे बंधन पिया ही ना ते फिर पुकारेगा की, अरदास किवें करेगा, पुकार किवें करेगा। तां ही ते अरदासां बहुतियां करवाईयां जांदियां ने, आप नहीं बंदा करदा, क्योंकि अरदास हुंदी तां ही जदों बंदे कोल दुख आवेगा, बंधन पएगा तो सानू ते बंधन महसूस ही नहीं हुंदे, बंधन दे नाल समझौता कर लिया, सानू तां बंधन दिसदे ही नहीं। सतगुरु ते कहिंदे ने इह सारे बंधन ही ने जिन्हां विच तूं जी रिहा। तां आदमी आले दुआले देखदा किहड़ा बंधन है, चंगी पली रोटी खा रहे हां, वधिया चल रिहा। बंधन विच रहण दा, पिंजरे विच रहण दा, गुलामी विच रहण दा, माया विच रहण दा अभ्यास इन्ने जन्मां दा हो गया बंदे दा कि हुण उहनूं पिंजरा ही आजादी दिसदी है। इहदे उत्ते बड़ी सुंदर एक कहानी कही गई है ਕਿ ਕਿਸੇ ਇੱਕ ਤੋਤੇ ਨੂੰ ਪਿੰਜਰੇ ਵਿੱਚ ਪਾ ਦਿੱਤਾ ਗਿਆ ਜਿਹੜਾ ਜੰਗਲ ਵਿੱਚ ਆਜ਼ਾਦ ਰਹਿੰਦਾ ਸੀ। ਪਿੰਜਰੇ ਵਿੱਚ ਪਾਇਆ, ਚੋਰੀ ਮਿਲਣੀ ਸ਼ੁਰੂ ਹੋ ਗਈ, ਖਾਣਾ ਪੀਣਾ ਵਧੀਆ, ਅਮੀਰ ਘਰ ਦਾ ਪਿੰਜਰਾ ਸੀ, ਸੋਨੇ ਦਾ ਪਿੰਜਰਾ। ਪਿੰਜਰੇ ਵਿੱਚ ਰਹਿਣ ਕਰਕੇ, ਖਾਣਾ ਵਧਣ ਕਰਕੇ, ਖਾਣਾ ਪੀਣਾ ਖੁੱਲਾ ਮਿਲਣ ਕਰਕੇ ਉਹਦਾ ਸਰੀਰ ਵੱਧ ਗਿਆ, ਮੋਟਾ ਹੋ ਗਿਆ। ਔਰ ਇੰਨਾ ਚਿਰ ਪਿੰਜਰੇ ਵਿੱਚ ਰਿਹਾ ਕਿ ਉਹਨੂੰ ਉੱਡਣਾ ਵੀ ਭੁੱਲ ਗਿਆ, ਉੱਡੀ ਦਾ ਕਿਵੇਂ ਹੁੰਦਾ ਹੈ। ਇੱਕ ਦਿਨ ਕੋਈ ਆਦਮੀ ਆਇਆ, ਉਹਨੇ ਨੇੜੇ ਜਾ ਕੇ ਸੋਚਿਆ ਵੀ ਇਹ ਵਿਚਾਰਾ ਜਾਨਵਰ ਸਾਰੀ ਜ਼ਿੰਦਗੀ ਆ 2-4 ਫੁੱਟ ਦੇ ਥਾਂ ਵਿੱਚ ਹੀ ਕੱਢ ਦੇਗਾ, ਇਹਦਾ ਦਰਵਾਜ਼ਾ ਖੋਲ੍ਹ ਦਈਏ, ਦਰਵਾਜ਼ਾ ਖੋਲ੍ਹੀਏ ਇਸ ਦਾ। ਕਹਿੰਦੇ ਉਹਨੇ ਅੱਖ ਬਚਾ ਕੇ ਦਰਵਾਜ਼ਾ ਖੋਲ੍ਹ ਦਿੱਤਾ ਵੀ ਉੱਡ ਜਾਏਗਾ, ਸੋਟੀ ਨਾਲ ਉਹਨੂੰ ਬਾਹਰ ਕੱਢਿਆ, ਬਾਹਰ ਵੀ ਨਹੀਂ ਸੀ ਨਿਕਲਦਾ। ਜਿਵੇਂ ਆਪਾਂ ਨਹੀਂ ਨਾ ਨਿਕਲਦੇ ਘਰ ਚੋਂ ਬਾਹਰ, ਉੱਥੇ ਚਾਰ ਦੀਵਾਰੀ ਵਿੱਚ ਅੰਦਰ, ਉੱਥੇ ਆਦਮੀ ਫਸ ਗਿਆ, ਉੱਥੋਂ ਬਾਹਰ ਨਹੀਂ ਜਾ ਸਕਦਾ। ਉਹਨੇ ਬਾਹਰ ਕੱਢਿਆ ਵੀ ਉੱਡ ਜਾਏਗਾ, ਆਜ਼ਾਦ ਹੋ ਜਾਏਗਾ, ਪਰ ਉਹ ਹੈਰਾਨ ਹੋ ਗਿਆ। ਉਹ ਉਹਨੂੰ ਬਾਹਰ ਕੱਢੇ ਸੋਟੀ ਨਾਲ, ਉਹ ਅੰਦਰ ਨੂੰ ਵੜੇ, ਉਹ ਕਹੇ ਮੈਂ ਨਹੀਂ ਉੱਡਣਾ ਬਾਹਰ, ਉੱਡਣਾ ਹੀ ਭੁੱਲ ਗਿਆ, ਖੰਭ ਫੈਲਾਣਾ ਹੀ ਭੁੱਲ ਗਿਆ, ਉਹ ਚੇਤਾ ਹੀ ਨਹੀਂ ਰਿਹਾ ਕਿਵੇਂ ਉੱਡੀਦਾ। ਉਹ ਖਿੱਚ ਕੇ 2-3 ਵਾਰੀ ਬਾਹਰ ਲਗਿਆ ਵੀ ਆਕਾਸ਼ ਵਿੱਚ ਉੱਡ ਜਾ, ਆਜ਼ਾਦੀ ਬੜੀ ਚੰਗੀ ਚੀਜ਼ ਹੁੰਦੀ ਹੈ। ਪਰ ਉਹਨੇ ਕਿਹਾ ਨਹੀਂ, ਕੀ ਕਰਨਾ ਆਜ਼ਾਦੀ ਦਾ, ਆਹ ਹੀ ਤੇ ਆਜ਼ਾਦੀ ਹੈ, ਇੱਥੇ ਚੋਰੀ ਖਾਣੀ, ਬੈਠੇ ਰਹਿਣਾ, ਸੌਣਾ, ਜਾਗਣਾ ਤੇ ਮਰ ਜਾਣਾ, ਇਹਨੂੰ ਕਹਿੰਦੇ ਨੇ ਜ਼ਿੰਦਗੀ ਸੰਸਾਰ ਦੀ। ਸੰਸਾਰ ਦਾ ਜੀਵਨ ਕੀ ਮੰਨਿਆ ਗਿਆ ਹੈ? ਜਨਮ ਲੈਣਾ, ਜਵਾਨ ਹੋਣਾ, ਖਾਣਾ ਪੀਣਾ, ਪਹਿਨਣਾ, ਧਨ ਕਮਾਉਣਾ ਤੇ ਮਰ ਜਾਣਾ, ਇਹਨੂੰ ਕਹਿੰਦੇ ਨੇ ਜ਼ਿੰਦਗੀ, ਮਸ਼ੀਨ ਵਾਂਗ। ਸਤਿਗੁਰੂ ਨੇ ਕਿਹਾ ਇਹਦੇ ਤੋਂ ਬਿਨਾਂ ਵੀ ਕੋਈ ਜ਼ਿੰਦਗੀ ਹੈ, ਇਹਦੇ ਤੋਂ ਬਿਨਾਂ ਵੀ ਕੋਈ ਜੀਵਨ ਹੈ, ਇਹ ਤਾਂ ਪਸ਼ੂ ਵੀ ਕਰ ਰਹੇ ਨੇ, ਤਾਂ ਸਭ ਕੁਝ ਹੋ ਹੀ ਰਿਹਾ ਹੈ। ਤਾਂ ਇੰਨਾ ਲੰਮਾ ਸਮਾਂ ਜਿਹੜਾ ਆਦਮੀ ਪਦਾਰਥਾਂ ਦੀ ਗੁਲਾਮੀ ਵਿੱਚ ਰਿਹਾ ਹੈ, ਉਹਨੂੰ ਨਾਮ ਦੀ ਆਜ਼ਾਦੀ ਭੁੱਲੀ ਗਈ ਹੈ, ਕਹਾਣੀਆਂ ਤੱਕ ਹੀ ਸੀਮਤ ਰਹਿ ਗਈ। ਤਾਂ ਸਤਿਗੁਰੂ ਨੇ ਜਿਹੜੇ ਬਚਨ ਕੀਤੇ ਕਿ ਅਰਦਾਸ ਨਿਕਲੀ ਗਜ ਜਿਉਂ ਹੋ ਸਹਾਏ, ਦੂਸਰਾ ਦੋਹਰਾ ਸਲੋਕ ਉਚਾਰਨ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿਣ ਲੱਗੇ, ਬਲ ਛੁਟਕਿਓ ਬਲ ਹੋਵਾ। ਪਹਿਲਾਂ ਬਲ ਘਟਿਆ ਸੀ ਤੇ ਜਦੋਂ ਸ਼ਰਨ ਵਿੱਚ ਪੈ ਗਏ, ਫਿਰ ਕਹਿੰਦੇ ਬਲ ਹੋਵਾ, ਸ਼ਕਤੀ ਵੱਧ ਗਈ। ਬਲ ਹੋਵਾ ਬੰਧਨ ਛੁੱਟੇ, ਸਭ ਕੁਛ ਹੋਤ ਉਪਾਏ। ਜਦੋਂ ਸ਼ਕਤੀ ਆ ਗਈ ਨਾ, ਉਪਾਵ ਆਪੇ ਆ ਗਏ, ਫਿਰ ਤੇ ਆਪੇ ਹੋਣੇ ਸ਼ੁਰੂ ਹੋ ਜਾਣਗੇ। ਬਲ ਹੋਵਾ ਬੰਧਨ ਛੁੱਟੇ, ਸਭ ਕੁਛ ਹੋਤ ਉਪਾਏ। ਨਾਨਕ ਸਭ ਕੁਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨੇੜੇ ਜਿਉਂ ਜਿਉਂ ਮਨੁੱਖ ਆਉਂਦਾ ਹੈ, ਉਹਦੀ ਜ਼ਿੰਦਗੀ ਸ਼ਕਤੀ ਨਾਲ ਭਰਨੀ ਸ਼ੁਰੂ ਹੋ ਜਾਂਦੀ। ਮੈਂ ਸ਼ਬਦ ਸਾਂਝਾ ਕਰ ਰਿਹਾ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ, ਜਿਹਦੇ ਵਿੱਚ ਉਹ ਕਹਿੰਦੇ ਚਤੁਰ ਦਿਸ਼ਾ ਕੀਨੋ ਬਲ ਆਪਣਾ। ਜਿਹੜਾ ਵਿਅਕਤੀ ਨਾਮ ਨਾਲ ਜੁੜ ਗਿਆ, ਉਹਦੀ ਜ਼ਿੰਦਗੀ ਵਿੱਚ ਚੌਵਾਂ ਪਾਸੇ ਸ਼ਕਤੀਆਂ ਦੇ ਭੰਡਾਰੇ ਖੁੱਲ ਗਏ। ਚਤੁਰ ਦਿਸ਼ਾ, ਚੌਵਾਂ ਪਾਸੇ, ਚਾਰੇ ਦਿਸ਼ਾਵਾਂ ਵਿੱਚ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਣ ਕੀਨੋ, ਦਾਸ ਕਾ ਦੁੱਖ ਵਿਦਾਰਿਓ। ਦੁੱਖਾਂ ਨੂੰ ਹਟਾ ਦਿੱਤਾ, ਸਿਰ ਤੇ ਹੱਥ ਰੱਖ ਦਿੱਤਾ, ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ, ਨਜ਼ਰ ਪਾਈ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਇੱਕ ਦਸ਼ਾ ਹੈ ਐਸੀ ਭਗਤ ਜਨ ਦੀ, ਇੱਧਰ ਉਹ ਮੰਗਦਾ ਤੇ ਸਾਰੇ ਬ੍ਰਹਿਮੰਡ ਦੇ ਵਿੱਚ ਹਰਕਤ ਆ ਜਾਂਦੀ ਵੀ ਇਹਦੀ ਮੰਗ ਪੂਰੀ ਕਰਨੀ ਹੈ। ਜੋ ਕੁਝ ਇਹ ਕਹਿੰਦਾ, ਜੋ ਕੁਝ ਇਹਦੀ ਚਾਹਤ ਹੈ। ਇਸ ਕਰਕੇ ਇਹ ਵੀ ਇੱਕ ਸੱਚਾਈ ਹੈ ਕਿ ਪਰਮਾਤਮਾ ਦਾ ਨਾਮ, ਨਾਮੀ ਦੇ ਵਿੱਚ ਸ਼ਕਤੀ ਆਉਣ ਤੋਂ ਪਹਿਲਾਂ ਉਹਦੇ ਮਨ ਦੀ ਤ੍ਰਿਸ਼ਨਾ ਨੂੰ ਮਾਰਦਾ, ਤਾਂ ਕਿ ਇਹ ਦਿਨ ਰਾਤ ਮੰਗਣ ਤੇ ਨਾ ਖੜਾ ਹੋ ਜਾਏ। ਪਹਿਲਾਂ ਇਹਦੇ ਮਨ ਵਿੱਚੋਂ ਤ੍ਰਿਪਤੀ ਆ ਜਾਏ, ਇਹਦੇ ਕੋਲੋਂ ਮੰਗਣ ਦੀ ਆਦਤ ਜਿਹੜੀ ਹੈ ਇਹਦਾ ਲੋਭ ਜਿਹੜਾ ਹੈ, ਇਹਦੀ ਤ੍ਰਿਸ਼ਨਾ ਜਿਹੜੀ, ਪਹਿਲਾਂ ਇਹਨੂੰ ਖਤਮ ਕੀਤਾ ਜਾਏ। ਤਾਂ ਜਿੰਨੇ ਚਿਰ ਨੂੰ ਮੰਗਿਆ ਮਿਲਦਾ ਹੈ, ਉਨੇ ਚਿਰ ਨੂੰ ਮੰਗਣ ਵਾਲੀਆਂ ਚੀਜ਼ਾਂ ਮਿੱਟੀ ਬਣ ਜਾਂਦੀਆਂ ਨੇ। ਇਹ ਚੀਜ਼ਾਂ ਇਕੱਠੀਆਂ ਜੁੜੀਆਂ ਹੋਈਆਂ ਨੇ। ਜਿਹੜੀਆਂ ਚੀਜ਼ਾਂ ਦੀ ਬੜੀ ਕੀਮਤ ਸੀ, ਇਹ ਮੰਗਾਂਗੇ, ਇਹ ਲਵਾਂਗੇ, ਇਹ ਦਿਆਂਗੇ, ਇਹ ਕਰਾਂਗੇ, ਜਦੋਂ ਨਾਮ ਅੰਦਰ ਵਸਿਆ ਤੇ ਫਿਰ ਮਿੱਟੀ ਇਕੱਠੀ ਕੌਣ ਕਰੇਗਾ? ਫਿਰ ਉਹ ਆਪਣੇ ਆਪ ਛੁੱਟ ਗਈ, ਆਪਣੇ ਆਪ ਉਹਦੇ ਤੋਂ ਧਿਆਨ ਹਟ ਗਿਆ। ਤਾਂ ਜਦੋਂ ਇਹ ਦਾਤ ਮਿਲਦੀ ਹੈ ਕਿ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਉਹ ਦੇਣ ਵਾਸਤੇ ਤਿਆਰ ਖੜਾ ਰਹਿੰਦਾ, ਦਿਨ ਰਾਤ ਉਹਦੇ ਪਿੱਛੇ ਤੁਰਦਾ ਹੈ, ਦਿਨ ਰਾਤ ਉਹਦੇ ਅੱਗੇ ਤੁਰਦਾ ਹੈ। ਇਹ ਦਸ਼ਾ ਬੜੀ ਪਿਆਰੀ ਹੈ ਭਗਤ ਦੀ, ਜਿਹਦੇ ਵਿੱਚ ਪਰਮਾਤਮਾ ਉਹਦੀ ਰਾਖੀ ਕਰਦਾ ਹੈ, ਉਹਦੀ ਸਿਕਿਉਰਿਟੀ ਕਰਦਾ ਹੈ, ਉਹਦੇ ਚੌਵਾਂ ਪਾਸੇ ਘੁੰਮਦਾ ਹੈ, ਉਹਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਤਤਪਰ ਰਹਿੰਦਾ ਹੈ। ਜੋ ਕੁਝ ਉਹਨੂੰ ਚਾਹੀਦਾ ਹੈ ਉਹਨੂੰ ਹਰ ਇੱਕ ਵਿਪਤਾ ਤੋਂ ਬਚਾਉਣ ਦਾ ਪ੍ਰਬੰਧ ਕਰਦਾ ਹੈ। ਇਹ ਬੜੀ ਪਿਆਰੀ ਦਸ਼ਾ ਹੈ। ਕਈ ਵਾਰੀ ਇਸ ਤਰ੍ਹਾਂ ਵਾਪਰਦਾ ਹੈ, ਜਿਹੜਾ ਜੁੜਿਆ ਹੈ ਉਹਨੂੰ ਸਮਝ ਨਹੀਂ ਆਉਂਦੀ ਕੌਣ ਕਰ ਰਿਹਾ, ਕੌਣ ਇਹ ਸਾਰੀਆਂ ਹਰਕਤਾਂ ਕਰ ਰਿਹਾ, ਮੇਰੇ ਆਲੇ ਦੁਆਲੇ ਪ੍ਰਬੰਧ ਕੌਣ ਕਰਦਾ। ਇਸ ਕਰਕੇ ਇਹ ਦਾਤਾਂ ਵੀ ਭਗਤੀ ਕਰਨ ਵਾਲੇ ਨੂੰ ਉਹਦੇ ਨਾਲ ਜੋੜਦੀਆਂ ਨੇ। ਗੁਰੂ ਸਾਹਿਬ ਨੇ ਤਾਂ ਹੀ ਬਚਨ ਕੀਤੇ ਕਿ ਗਾਵੈ ਕੋ ਦਾਤ ਜਾਣੈ ਨਿਸ਼ਾਨ। ਇਹ ਇੱਕ ਤਰੀਕਾ ਹੈ ਦਾਤ ਨੂੰ ਨਿਸ਼ਾਨੀ ਸਮਝ ਲੈਣਾ। ਜਦੋਂ ਕੁਝ ਮਿਲੇ, ਕੋਈ ਕਾਰਜ ਸਿੱਧ ਹੋ ਜਾਏ, ਕੋਈ ਕਰਾਮਾਤ ਆ ਜਾਏ, ਕੋਈ ਕ੍ਰਾਂਤੀ ਆ ਜਾਏ। ਭਗਤ ਰਵਿਦਾਸ ਜੀ ਦੇ ਜੀਵਨ ਵਿੱਚ ਆਈ, ਮੈਂ ਬਚਨ ਸਾਂਝੇ ਕਰ ਰਿਹਾ ਸੀ ਕਿ ਨਾਮ ਜਿਹੜਾ ਹੈ ਡਿੱਗੇ ਹੋਏ ਨੂੰ ਬਹੁਤ ਉੱਚਾ ਕਰ ਦਿੰਦਾ ਹੈ, ਜਿਹਦੇ ਕੋਲ ਕੁਝ ਵੀ ਨਹੀਂ। ਬਾਦਸ਼ਾਹ ਬਖਸ਼ਣ ਦੇ ਉਹਦੇ ਵਿੱਚ ਇਸ ਤਰ੍ਹਾਂ ਦੇ ਹਵਾਲੇ ਨੇ। ਭਗਤ ਰਵਿਦਾਸ ਜੀ ਨੇ ਬਚਨ ਕੀਤੇ ਕਿ ਸਾਰੀ ਉਮਰ ਜੁੱਤੀਆਂ ਗੰਢਦੇ ਰਹੇ, ਚਮੜੇ ਦਾ ਕੰਮ, ਇਸ ਤਰ੍ਹਾਂ ਦਾ ਜੀਵਨ ਸੀ। ਵੇਖੋ ਇੱਕ ਮਿਸਾਲ ਹੈ ਕਿ ਜਦੋਂ ਬਨਾਰਸ ਦੇ ਵਿੱਚ ਕਿਸੇ ਦਾ ਪਸ਼ੂ ਮਰ ਜਾਣਾ ਤੇ ਲੋਕਾਂ ਨੇ ਰਵਿਦਾਸ ਦੇ ਦਰਵਾਜ਼ੇ ਤੇ ਆ ਕੇ ਖੜੇ ਹੋ ਜਾਣਾ, ਦਰਵਾਜ਼ਾ ਖੜਕਾਉਣਾ ਕਿ ਸਾਡੀ ਮੱਝ ਮਰ ਗਈ, ਇਹ ਚੁੱਕ ਕੇ ਲੈ ਜਾ, ਇਹਦੀ ਖੱਲ ਲਾ ਲੈ, ਇਹਦਾ ਚਮੜਾ ਲਾ ਦੇ। ਇਹ ਕਿਰਤ, ਇਹ ਕੰਮ ਸਮਾਜ ਵਿੱਚ ਕਿੰਨਾ ਨੀਵਾਂ ਗਿਣਿਆ ਜਾਂਦਾ ਸੀ। ਕੋਈ ਆਦਮੀ ਕੋਲ ਬਿਠਾਉਣ ਨੂੰ ਤਿਆਰ ਨਹੀਂ, ਕੋਈ ਆਦਮੀ ਵਰਤਣ ਨੂੰ ਤਿਆਰ ਨਹੀਂ। ਔਰ ਇਹ ਗੱਲ ਸੱਚ ਹੈ, ਉਹਨਾਂ ਨੇ ਬਾਣੀ ਦੇ ਵਿੱਚ ਲਿਖਿਆ ਕਿ ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ। ਇੱਕ ਐਸੇ ਭਗਤ ਨੇ ਜਿਨ੍ਹਾਂ ਨੇ ਆਪਣੀ ਕਿਰਤ ਨੂੰ ਆਪ ਮੰਨਿਆ ਕਿ ਢੋਰ ਕਹਿੰਦੇ ਨੇ ਮਰੇ ਹੋਏ ਪਸ਼ੂ ਨੂੰ, ਢਵੰਤਾ ਦੇ ਅਰਥ ਨੇ ਮੈਂ ਢੋਂਦਾ ਹਾਂ ਤੇ ਮੈਂ ਢੋਂਦਾ ਰਿਹਾ। ਕਿਰਤ ਉਹਨਾਂ ਨੇ ਫਿਰ ਵੀ ਨਹੀਂ ਛੱਡੀ, ਕੰਮ ਨਹੀਂ ਛੱਡਿਆ। ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਬਨਾਰਸ ਦੇ ਆਸ ਪਾਸ ਨੇੜੇ ਦੂਰ ਇਹ ਕੰਮ ਮੈਂ ਕਰਦਾ ਰਿਹਾ। ਅਬ ਵਿਪਰ ਜਨ ਪ੍ਰਧਾਨ, ਹੁਣ ਜਿਹੜੇ ਜਿੰਨੇ ਵਿਪਰਦਾਰ ਤੇ ਜਿੰਨੇ ਪੰਡਿਤ ਤੇ ਸ਼ਹਿਰ ਦੇ ਚੌਧਰੀ ਜਿੰਨੇ ਤੇ ਕਰੇ ਡੰਡੌਤ, ਰਵਿਦਾਸ ਜੀ ਨੂੰ ਮੱਥਾ ਟੇਕਦੇ ਨੇ, ਡੰਡੌਤ ਕਰਦੇ, ਤੇਰੇ ਨਾਏ ਤੇਰੇ ਨਾਮ ਦੀ ਬਰਕਤ ਦੇ ਨਾਲ ਨਾਮ ਸਰਨਾਏ ਰਾਮਦਾਸਾ, ਉਹਦੇ ਨਾਮ ਦੀ ਸ਼ਰਨ ਵਿੱਚ ਪੈਣ ਦੇ ਨਾਲ ਜਿਹੜਾ ਵਿਅਕਤੀ ਮਰੇ ਹੋਏ ਪਸ਼ੂ ਢੋਂਦਾ ਸੀ, ਬਨਾਰਸ ਦੇ ਵੱਡੇ ਵੱਡੇ ਲੋਕ ਉਹਦੇ ਚਰਨੀ ਡਿੱਗ ਪਏ। ਇੰਨੀ ਨਿਵਾਣ ਤੋਂ ਨਾਮ ਉੱਚਾ ਲੈ ਕੇ ਜਾ ਸਕਦਾ, ਉਚਾਈ ਬਖਸ਼ਿਸ਼ ਕਰ ਸਕਦਾ। ਇੱਕ ਹੋਰ ਬਚਨ ਉਹਨਾਂ ਨੇ ਉਚਾਰਨ ਕੀਤਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆ ਮੇਰਾ ਮੱਥ ਹੈ ਛਤਰ ਤਰੈ। ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਜਿਨ੍ਹਾਂ ਦੇ ਕੋਲੋਂ ਕੋਈ ਨਹੀਂ ਸੀ ਲੰਘਦਾ ਉਹਨਾਂ ਦੇ ਸਿਰ ਤੇ ਛਤਰ ਫਰਾ ਦਿੱਤੇ, ਜਿਨ੍ਹਾਂ ਦੇ ਕੋਲੋਂ ਕੋਈ ਗੁਜ਼ਰਦਾ ਨਹੀਂ ਸੀ ਉਹਨਾਂ ਨੂੰ ਇੰਨਾ ਉੱਚਾ ਕਰ ਦਿੱਤਾ। ਗਰੀਬ ਨਵਾਜ ਗੁਸਈਆ ਮੇਰਾ ਮੱਥ ਹੈ ਛਤਰ ਧਰੈ, ਜਾਂ ਕੀ ਸ਼ੋਤ ਜਗਤ ਕੋ ਲਾਗੈ। ਸ਼ੋਤ ਦਾ ਅਰਥ ਛੂਤ ਛਾਤ, ਜਿਹਦਾ ਮੰਨਿਆ ਗਿਆ ਸੀ ਕਿ ਰਵਿਦਾਸ ਜੀ ਦੇ ਨਾਲ ਕੋਈ ਛੂਹ ਜਾਂਦਾ ਸੀ ਤੇ ਉਹ ਕੱਪੜੇ ਬਦਲਦਾ ਸੀ, ਇਸ਼ਨਾਨ ਕਰਦਾ ਸੀ, ਵੀ ਪਿੱਟ ਗਏ ਆ, ਚਮੜੇ ਦਾ ਕੰਮ ਕਰਦਾ, ਸ਼ੂਦਰ ਮੰਨਿਆ ਜਾਂਦਾ ਸੀ। ਜਾਂ ਕਿ ਸ਼ੋਤ ਜਗਤ ਕੋ ਲੱਗ ਹੈ, ਤੇ ਇਸ ਤਰ੍ਹਾਂ ਦੇ ਵੀ ਰਿਵਾਜ ਸਨ ਪੁਰਾਣੇ ਤੇ, ਵੀ ਜੇ ਪੰਡਿਤ ਜੀ ਇਸ਼ਨਾਨ ਕਰਕੇ ਆਉਂਦੇ ਸਨ, ਜੇ ਸ਼ੂਦਰ ਮਿਲ ਗਿਆ ਉਹਦਾ ਪਰਛਾਵਾਂ ਪੈ ਗਿਆ, ਇਸ਼ਨਾਨ ਫਿਰ ਕਰੋ, ਪਰਛਾਵਾਂ ਪੈ ਗਿਆ ਫਿਰ ਇਸ਼ਨਾਨ ਕਰੋ। ਰਵਿਦਾਸ ਜੀ ਕਹਿੰਦੇ ਕਿ ਜਾਂ ਕੀ ਸ਼ੋਤ ਜਗਤ ਕੋ ਲਾਗੈ ਤਾਂ ਪਰ ਤੂੰ ਢਰੈ, ਉਹਦੇ ਉੱਤੇ ਤੇਰੀ ਬਖਸ਼ਿਸ਼ ਢਲਦੀ ਹੈ, ਤੇਰੀ ਬਖਸ਼ਿਸ਼ ਉਹਦੇ ਉੱਤੇ ਵਰਸਦੀ ਹੈ। ਨਾਮ ਦੇਵ ਕਬੀਰ ਤਿਰਲੋਚਨ ਸਦਨਾ ਸੈਣ ਤਰੈ, ਸਾਰੇ ਭਗਤ ਜਿਨ੍ਹਾਂ ਨੂੰ ਕਹਿੰਦੇ ਸਨ ਕਿ ਨੀਵੀਆਂ ਜਾਤੀਆਂ ਦੇ ਨੇ, ਨਾਮਦੇਵ ਨੂੰ ਵੀ ਕਿਹਾ ਜਾਂਦਾ ਸੀ ਸ਼ਿੰਬਾ ਹੈ, ਸ਼ਿੰਬਿਆਂ ਦਾ ਲੜਕਾ ਹੈ, ਇਹਦੇ ਕੋਲ ਕੀ, ਇਹਦੇ ਕੋਲ ਕਿਵੇਂ ਬੰਦਗੀ ਆ ਗਈ। ਨਾਮਦੇਵ ਕਬੀਰ, ਕਬੀਰ ਨੂੰ ਜੁਲਾਹਾ ਕਹਿੰਦੇ ਸਨ, ਤਿਰਲੋਚਨ ਸਦਨਾ ਉਹਨੂੰ ਕਹਿੰਦੇ ਸਨ ਕਸਾਈਆਂ ਦਾ ਲੜਕਾ ਹੈ, ਸੈਣ ਉਹਨੂੰ ਕਹਿੰਦੇ ਸਨ ਨਾਈ ਹੈ। ਸਦਨਾ ਸੈਨ ਤਰੈ ਕਹਿ ਰਵਿਦਾਸ ਸੁਣੋ ਰੇ ਸੰਤੋ, ਹਰ ਜੀਉ ਤੇ ਸਭੈ ਸਰੈ, ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਸੰਸਾਰ ਦੇ ਸਾਰੇ ਕੰਮ ਸਰ ਜਾਂਦੇ ਨੇ, ਨੀਵੇਂ ਉੱਚੇ ਹੋ ਜਾਂਦੇ ਨੇ, ਪਤਿਤ ਪਵਿੱਤਰ ਹੋ ਜਾਂਦੇ ਨੇ, ਡਿੱਗਿਆਂ ਹੋਇਆਂ ਨੂੰ ਉੱਚਾ ਕਰ ਦਿੰਦਾ ਉਹਦਾ ਨਾਮ। ਇਸ ਕਰਕੇ ਨਾਮ ਉਹਨਾਂ ਲੋਕਾਂ ਨੂੰ ਬਹੁਤਾ ਕੰਮ ਦੇ ਸਕਦਾ ਜਿਹੜੇ ਡਿੱਗੇ ਹੋਏ ਨੇ, ਕਿਸੇ ਵੀ ਪੱਖੋਂ, ਧਨ ਦੇ ਪੱਖੋਂ, ਸਰੀਰ ਦੇ ਪੱਖੋਂ, ਪਰਿਵਾਰ ਦੇ ਪੱਖੋਂ। ਆ ਇੱਕ ਸਭ ਤੋਂ ਵੱਡਾ ਉਦਾਹਰਣ ਹੈ। ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਲਿਖਿਆ ਹੋਇਆ ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਸ਼ਬਦ ਆਉਂਦੇ ਨੇ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਅਗਲਾ ਬਚਨ ਹੈ ਕਿ ਪੂਰੀ ਹੋਈ ਕਰਾਮਾਤ। ਇਹ ਕਰਾਮਾਤ ਸ਼ਬਦ ਵਰਤਿਆ ਗਿਆ। ਵੈਸੇ ਅਸੀਂ ਕਹਿੰਦੇ ਹਾਂ ਵੀ ਕਰਾਮਾਤ ਜਿਹੜੀ ਹੈ ਉਹ ਕਹਿਰ ਕਾ ਨਾਉ ਹੈ, ਪਰ ਗੁਰਮਤ ਨੇ, ਗੁਰੂ ਘਰ ਨੇ ਇੱਕ ਕਰਾਮਾਤ ਨੂੰ ਮੰਨਿਆ, ਆ ਦੂਜੀ ਕਰਾਮਾਤ ਨੂੰ ਗੁਰਮਤ ਬਹੁਤੀ ਥਾਂ ਨਹੀਂ ਦਿੰਦੀ। ਆ ਬੜੀਆਂ ਕਰਾਮਾਤਾਂ ਨੇ, ਹੱਥ ਵਿੱਚੋਂ ਸਵਾਹ ਕੱਢ ਦੇਣੀ, ਦੀਵੇ ਬਾਲ ਦੇਣੇ, ਦੀਵੇ ਬੁਝਾ ਦੇਣੇ, ਕਈ ਕੁਝ ਕਰ ਦੇਣਾ, ਬੜੀਆਂ ਚੀਜ਼ਾਂ ਚੱਲਦੀਆਂ ਨੇ ਸੰਸਾਰ ਦੇ ਵਿੱਚ, ਬੜੀਆਂ ਦੁਕਾਨਾਂ ਚੱਲਦੀਆਂ ਨੇ। ਵੈਸੇ ਹੁਣ ਤਾਂ ਵਿਗਿਆਨ ਇਹਨਾਂ ਉੱਤੇ ਕੰਮ ਕਰ ਰਿਹਾ, ਸਾਇੰਸ ਜਿਹੜੀ ਹੈ, ਥੋੜੇ ਚਿਰ ਬਾਅਦ ਉਹ ਕਰਕੇ ਵਿਖਾ ਦੇਣਗੇ ਵੀ ਇਹ ਵਿਗਿਆਨ ਹੀ ਹੈ, ਧਰਮ ਨਹੀਂ ਹੈ। ਤਾਂ ਗੁਰੂ ਘਰ ਵਿੱਚ ਕਿਹੜੀ ਕਰਾਮਾਤ, ਜਿਹਨੂੰ ਕਿਹਾ ਗਿਆ ਕਿ ਪੂਰੀ ਹੋਈ ਕਰਾਮਾਤ, ਕਰਾਮਾਤ ਵਾਪਰ ਗਈ। ਕਰਾਮਾਤ ਕਿਹਨੂੰ ਕਹਿੰਦੇ? ਕਰਾਮਾਤ ਇਸ ਨੂੰ ਕਹਿੰਦੇ ਨੇ ਕਿ ਜਿਸ ਨੂੰ ਕੋਈ ਆਪਣੇ ਕੋਲ ਨਹੀਂ ਸੀ ਬਿਠਾਉਂਦਾ, ਉਹਦੇ ਅੱਗੇ ਲਾਈਨ ਲੱਗ ਕੇ ਮਿਲਣ ਵਾਸਤੇ, ਉਹਨੂੰ ਵੇਖਣ ਵਾਸਤੇ ਲੋਕ ਆਉਣ ਲੱਗ ਪਏ। ਇਹ ਹੈ ਸਭ ਤੋਂ ਵੱਡੀ ਕਰਾਮਾਤ। ਜਿਹਦੇ ਕੋਲ ਆਪਣੇ ਖਾਣ ਵਾਸਤੇ ਨਹੀਂ ਸੀ ਕੁਝ, ਉਹਦੇ ਕੋਲੋਂ ਲੋਕ ਆ ਕੇ ਰਿਜਕ ਮੰਗਣ ਲੱਗ ਪਏ। ਜਿਹਦੇ ਆਪਣੇ ਘਰ ਦਾ ਦਰਵਾਜ਼ਾ ਬੰਦ ਹੋ ਗਿਆ ਸੀ, ਲੋਕ ਆਉਂਦੇ ਨੇ ਕਹਿੰਦੇ ਸਾਡਾ ਦਰਵਾਜ਼ਾ ਖੋਲ ਦਿਓ। ਇਹ ਕਰਾਮਾਤ ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚ, ਉਹਨਾਂ ਦਾ ਇਤਿਹਾਸ ਵੇਖੋ। ਔਰ ਸ਼ਬਦ ਵੀ ਉਹਨਾਂ ਨੇ ਆਪ ਉਚਾਰਨ ਕੀਤਾ, ਕਿਉਂਕਿ ਪਹਿਲਾ ਜੀਵਨ ਜਿਹੜਾ ਸੀ, ਇਤਿਹਾਸ ਕਹਿੰਦਾ ਚੂਨਾ ਮੰਡੀ ਲਾਹੌਰ, 7 ਸਾਲ ਦੀ ਉਮਰ ਵਿੱਚ ਮਾਤਾ ਪਿਤਾ ਦੋਵੇਂ ਗੁਜ਼ਰ ਗਏ ਗੁਰੂ ਰਾਮਦਾਸ ਜੀ ਦੇ, ਭਾਈ ਜੇਠਾ ਨਾਂ ਸੀ। ਔਰ ਉੱਥੇ ਫਿਰ ਉਹਨਾਂ ਦੀ ਨਾਨੀ ਕੋਲ ਰਹਿਣ ਲੱਗ ਪਏ, ਬਸਰ ਕੇ ਇਹਨਾਂ ਦੇ ਨਾਨਕੇ ਸਨ ਗੁਰੂ ਰਾਮਦਾਸ ਜੀ ਦੇ, ਗੁਰੂ ਅਮਰਦਾਸ ਜੀ ਦੇ ਪਿੰਡ ਵਿੱਚ। ਤਾਂ ਉਹਨਾਂ ਨੇ ਆਪਣੇ ਦੋਹਤੇ ਨੂੰ, ਭਾਵ ਗੁਰੂ ਰਾਮਦਾਸ ਜੀ ਨੂੰ 7 ਸਾਲ ਦੀ ਉਮਰ ਵਿੱਚ, ਕਿਹਾ ਕਿ ਬੇਟਾ ਹੁਣ ਕੰਮ ਕਰਨਾ ਪਏਗਾ, ਖਾਣ ਵਾਸਤੇ ਘਰ ਕੁਝ ਵੀ ਨਹੀਂ, ਕੀ ਕਰੀਏ? ਫਿਰ ਛਾਬਾ ਬਣਾ ਦਿੱਤਾ, ਘੁੰਗਣੀਆਂ ਉਬਾਲ ਦੇਣੀਆਂ ਤੇ ਸਵੇਰੇ ਪ੍ਰਾਤ ਚੁਕਾ ਦੇਣੀ ਸਿਰ ਤੇ ਗੁਰੂ ਰਾਮਦਾਸ ਜੀ ਦੇ 7 ਸਾਲ ਦੀ ਉਮਰ ਵਿੱਚ। ਜਾਂ ਇਹਨੂੰ ਵੇਚ ਕੇ ਆ, ਫਿਰ ਹੀ ਲਾ ਕੇ ਆ। ਇਤਿਹਾਸ ਕਹਿੰਦਾ ਹੈ ਕਿ ਗੁਰੂ ਰਾਮਦਾਸ ਜੀ ਜਦੋਂ ਲਾਹੌਰ ਦੀਆਂ ਗਲੀਆਂ ਵਿੱਚ ਲੰਘਦੇ ਸਨ ਘੁੰਗਣੀਆਂ ਲੈ ਕੇ, ਤੇ ਲੋਕ ਦਰਵਾਜ਼ੇ ਬੰਦ ਕਰ ਲੈਂਦੇ ਸਨ ਵੀ ਇਹਦੇ ਤੋਂ ਘੁੰਗਣੀਆਂ ਨਹੀਂ ਲੈਣੀਆਂ। ਕਿਉਂ? ਇਹਦੀ ਕਿਸਮਤ ਕਹਿੰਦੇ ਨਹੀਂ ਚੰਗੀ, ਇਹਨੇ ਜਨਮ ਲਿਆ ਤੇ ਮਾਤਾ ਪਿਤਾ ਚੜਾਈ ਕਰ ਗਏ। ਇਹ ਸ਼ਬਦ ਉਹਨਾਂ ਨੇ ਗੁਰਬਾਣੀ ਵਿੱਚ ਲੁਕਵੇਂ ਤੌਰ ਤੇ ਉਹਨਾਂ ਨੇ ਵਰਤੇ ਨੇ। ਤੁਸੀਂ ਸ਼ਬਦ ਪੜ੍ਹ ਕੇ ਵੇਖਣਾ ਕਿ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਗੁਰੂ ਅਮਰਦਾਸ ਜੀ ਨੂੰ ਕਹਿੰਦੇ ਨੇ, ਗੁਰੂ ਰਾਮਦਾਸ ਜੀ ਦਾ ਸ਼ਬਦ ਹੈ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ। ਅਪਰਾਧੀ ਦਾ ਭਾਵ, ਇਹ ਸ਼ਬਦ ਉਹਨਾਂ ਵਾਸਤੇ ਵਰਤਿਆ ਜਾਂਦਾ ਸੀ ਵੀ ਇਹ ਅਪਰਾਧੀ ਹੈ, ਇਹਨੇ ਜਨਮ ਲਿਆ ਤੇ ਮਾਤਾ ਪਿਤਾ ਚੜਾਈ ਕਰਿਆ ਨੇ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ, ਬੰਧਪ ਦਾ ਅਰਥ ਹੈ ਰਿਸ਼ਤੇਦਾਰ, ਰਿਸ਼ਤੇਦਾਰ ਵੀ ਕੋਈ ਨਹੀਂ ਸੀ ਆਉਂਦਾ, ਤੂੰ ਹੀ ਮੇਰਾ ਰਿਸ਼ਤੇਦਾਰ ਹੈ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ। ਸਖਾ ਕਹਿੰਦੇ ਨੇ ਮਿੱਤਰ ਨੂੰ, ਦੋਸਤ ਨੂੰ। ਮਿੱਤਰਾਂ ਦੀ ਦੁਨੀਆ ਹੈ, ਦੋਸਤਾਂ ਦੀ ਦੁਨੀਆ ਹੈ। ਤੂੰ ਹੀ ਮੇਰਾ ਦੋਸਤ ਹੈ, ਤੂੰ ਹੀ ਮੇਰਾ ਮਿੱਤਰ ਹੈ। ਉਹਨਾਂ ਨੇ ਇਹ ਗੱਲ ਸਾਫ ਕਹੀ ਹੈ ਬਾਣੀ ਦੇ ਵਿੱਚ, ਕਿਉਂਕਿ ਛੋਟੇ ਹੁੰਦੇ ਗੁਰੂ ਅਮਰਦਾਸ ਜੀ ਕੋਲ ਆਏ ਸਨ ਔਰ ਬਚਨ ਕੀਤੇ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ। ਜਦੋਂ ਮੈਂ ਬੱਚਾ ਸਾਂ ਉਦੋਂ ਗੁਰੂ ਅਮਰਦਾਸ ਜੀ ਨੇ ਮੈਨੂੰ ਮਿੱਤਰ ਬਣ ਕੇ ਮੇਰੇ ਨਾਲ ਮਿੱਤਰਤਾ ਨਿਭਾਈ ਹੈ। ਹੁਣ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ। ਤੂੰ ਗੁਰਬੰਧਪ ਮੇਰਾ ਸਖਾ ਸਿਖਾਏ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਸਾ ਵਿਧ ਤੁਮ ਹਰ ਜਾਨੋ ਆਪੇ। ਇਹ ਸ਼ਬਦ ਗੁਰੂ ਰਾਮਦਾਸ ਜੀ ਨੇ ਉਦੋਂ ਪੜਿਆ ਸੀ ਜਦੋਂ ਉਹਨਾਂ ਨੂੰ ਗੁਰਤਾ ਗੱਦੀ ਤੇ ਬਿਠਾ ਕੇ ਗੁਰੂ ਅਮਰਦਾਸ ਜੀ ਨੇ ਚੌਰ ਫੇਰਿਆ ਸੀ, ਚੌਰ ਚੁਲਾਇਆ ਸੀ। ਇਹ ਸ਼ਬਦ ਉਦੋਂ ਪੜਿਆ ਸੀ। ਕਿੱਥੇ? ਉਹ ਦਿਨ ਕਿ ਸਿਰ ਦੇ ਉੱਤੇ ਘੁੰਗਣੀਆਂ ਵਾਲਾ ਭਾਂਡਾ ਛਾਬਾ ਸੀ, ਸਾਰਾ ਦਿਨ ਵੇਚਣੀਆਂ ਫੇਰੀ ਦੇਣੀ। ਕਿੱਥੇ? ਉਹ ਦਿਨ ਵੀ ਸਿਰ ਤੇ ਛਤਰ ਫਿਰ ਰਿਹਾ ਔਰ ਉੱਥੇ ਜਦੋਂ ਕੰਮ ਨਾ ਚੱਲਿਆ ਤੇ ਇੱਕ ਦਿਨ ਨਾਨੀ ਨੇ ਕਿਹਾ, ਜੇਠਿਆ ਤੇਰਾ ਸ਼ਰੀਕਾ ਤੇਰੇ ਚਾਚੇ ਤਾਏ ਤੇਰੇ ਨਾਲ ਨਫ਼ਰਤ ਕਰਦੇ ਨੇ, ਇੱਥੇ ਕਿੰਨਾ ਚਿਰ ਕੱਢੇਗਾ, ਚੱਲ ਤੈਨੂੰ ਮੈਂ ਬਸਰ ਕੇ ਲੈ ਜਾ। ਕਹਿੰਦੇ ਨੇ ਉਹ ਜਿਹੜਾ ਗੁਰਦੁਆਰਾ ਅੱਜ ਬਣਿਆ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਚੂਨਾ ਮੰਡੀ ਵਾਲਾ, ਇਹ ਘਰ ਸੀ ਪਹਿਲਾਂ ਗੁਰੂ ਰਾਮਦਾਸ ਜੀ ਦਾ। ਉਸ ਬਜ਼ੁਰਗ ਨਾਨੀ ਨੇ ਜਿਹੜੇ ਚਾਰ ਕੱਪੜੇ ਸਨ ਇਕੱਠੇ ਕਰ ਲਏ ਭਾਈ ਜੇਠੇ ਦੇ, ਗੁਰੂ ਰਾਮਦਾਸ ਜੀ ਦੇ, ਕੋਟਲੀ ਬੰਨ ਲਈ, ਬਾਹਰ ਨਿਕਲ ਕੇ ਇੱਕ ਤਾਲਾ ਫੜਿਆ ਤੇ ਘਰ ਨੂੰ ਤਾਲਾ ਮਾਰਨ ਲੱਗਿਆ ਉਸ ਨਾਨੀ ਦੀ ਅੱਖਾਂ ਵਿੱਚੋਂ ਪਾਣੀ ਵਹਿ ਗਿਆ। ਕਿਉਂਕਿ ਬੱਚਿਆਂ ਨੂੰ ਨਹੀਂ ਪਤਾ, ਵੱਡਿਆਂ ਨੂੰ ਪਤਾ ਹੁੰਦਾ ਜਦੋਂ ਕਿਸੇ ਘਰ ਨੂੰ ਤਾਲਾ ਵੱਜਦਾ ਹੈ ਨਾ, ਉਹ ਬਹੁਤ ਵੱਡੀ ਘਟਨਾ ਹੁੰਦੀ ਹੈ। ਤਾਲਾ ਮਾਰ ਦਿੱਤਾ ਗਿਆ, ਦਰਵਾਜ਼ਾ ਬੰਦ ਕਰ ਦਿੱਤਾ। ਗੁਰੂ ਰਾਮਦਾਸ ਜੀ ਨੂੰ ਲੈ ਕੇ ਤੁਰੇ, ਧੰਨ ਗੁਰੂ ਰਾਮਦਾਸ ਜੀ ਨੇ ਇੱਕ ਵਾਰੀ ਪਰਤ ਕੇ ਉਸ ਦਰਵਾਜ਼ੇ ਨੂੰ ਵੇਖਿਆ ਜਿਹਨੂੰ ਤਾਲਾ ਲੱਗਾ ਸੀ। ਉਸ ਵੇਲੇ ਉਸ ਬੁੱਢੀ ਮਾਂ ਨੇ ਇੱਕ ਸ਼ਬਦ ਕਿਹਾ ਸੀ, ਜੇਠਿਆ ਤੇਰੇ ਘਰ ਨੂੰ ਜੰਦਰਾ ਵੱਜ ਗਿਆ, ਤਾਲਾ ਵੱਜ ਗਿਆ। ਪਰ ਉਹ ਸੱਜਣ ਲਿਖਦਾ, ਉਹ ਕਹਿੰਦਾ ਕੀ ਪਤਾ ਸੀ ਅੱਜ ਇਹਦੇ ਘਰ ਨੂੰ ਤਾਲਾ ਵੱਜਾ ਸੀ, ਸਮਾਂ ਆਇਆ ਤੇ ਇਹਨੇ ਕਈਆਂ ਦੇ ਮਨਾਂ ਦੇ ਤਾਲੇ ਖੋਲ ਦਿੱਤੇ, ਮਨਾਂ ਦੇ ਜੰਦਰੇ ਖੋਲ ਦਿੱਤੇ। ਅੱਜ ਇਹਦੇ ਘਰ ਨੂੰ ਤਾਲਾ ਲੱਗਾ, ਇਹਦਾ ਫਿਰ ਘਰ ਇਸ ਤਰ੍ਹਾਂ ਦਾ ਹੋਵੇਗਾ ਜਿਹਦਾ ਦਰਵਾਜ਼ਾ ਵੀ ਇੱਕ ਨਹੀਂ, ਦਰਵਾਜ਼ੇ ਵੀ ਚਾਰ ਨੇ, ਦਰਵਾਜ਼ੇ ਚਾਰ ਔਰ ਸਾਰਾ ਦਿਨ ਖੁੱਲੇ, ਹਜ਼ਾਰਾਂ ਲੋਕ ਆਉਂਦੇ ਨੇ, ਕੋਈ ਇਧਰੋਂ ਨਿਕਲਦਾ ਕੋਈ ਇਧਰੋਂ ਵੜਦਾ, ਝੁਕਦੇ ਨੇ ਲੋਕ। ਇਹਨੂੰ ਕੀ ਕਹਿੰਦੇ ਨੇ ਕਿ ਪੂਰੀ ਹੋਈ ਕਰਾਮਾਤ, ਇਹ ਹੈ ਕਰਾਮਾਤ। ਜ਼ਿੰਦਗੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਜਾਣਾ, ਇਹ ਹੈ ਸਭ ਤੋਂ ਵੱਡੀ ਕਰਾਮਾਤ। ਔਰ ਇਹ ਕਰਾਮਾਤ ਕੌਣ ਲਿਆ ਸਕਦਾ ਹੈ? ਇਹ ਕਰਾਮਾਤ ਗੁਰੂ ਲਿਆ ਸਕਦਾ ਹੈ, ਬਾਣੀ ਲਿਆ ਸਕਦੀ ਹੈ, ਨਾਮ ਲਿਆ ਸਕਦਾ, ਹੋਰ ਕਿਸੇ ਚੀਜ਼ ਵਿੱਚ ਕਰਾਮਾਤ ਨਹੀਂ ਹੈ। जो हमरी बिद होती मेरे सतगुरा साहब बिद तुम हर जानो आपे। गुरु अमरदास जी नु कहा कि सतगुरु जेडी मेरी हालत सी तुसी आप ही जानदे सी किन्ने कु पाया सी। हम रुलते फिरते कोई बात ना पूछता, असी रुल रहे सी, कोई नहीं सी पुछदा किधरों आउना है किधर जाना है तेरा कम किवें चलदा रोटी कितों खाना है। हम रुलते फिरते कोई बात ना पूछता, गुर सतगुर संग केरे हम थापे, तन तन गुरु नानक जन केरा, जित मिलिया चूके सब सोग संतापे। भगत रविदास जी कहिंदे ने कि ਇਹ ਜਿੰਨੇ ਵੀ ਨਾਮ ਬੰਦਗੀ ਨਾਲ ਜੁੜਨ ਵਾਲੇ ਲੋਕ ਨੇ ਭਾਵੇਂ ਕਿੰਨੀ ਨੀਵੀਂ ਜਾਤ ਦੇ ਤੇ ਕਿੰਨੇ ਨੀਵੇਂ ਨੇ, ਨਾਮ ਉਹਨਾਂ ਨੂੰ ਬੜਾ ਉੱਚਾ ਕਰ ਦਿੰਦਾ। ਇੱਕ ਉਦਾਹਰਨ ਦੇ ਕੇ ਸਮਾਪਤੀ ਕਰਾਂ, ਰਵਿਦਾਸ ਜੀ ਨੇ ਇਹ ਉਦਾਹਰਨ ਦਿੱਤੀ। ਇਹ ਵਿਸ਼ਾ ਅੱਜ ਤਾਂ ਲਿਆ ਕਿਉਂਕਿ ਇਹਦੇ ਵਿੱਚ ਮਨਮੁਖ ਦੇ ਗੁਰਮੁਖ ਨਾਲ ਅੜਨ ਦੀ ਗਾਥਾ ਕਹੀ ਗਈ ਸ਼ਬਦ ਵਿੱਚ। ਅੱਜ ਇਹ ਵਿਸ਼ਾ ਤਾਂ ਲਿਆ ਸਿਰਫ ਕਿ ਮਨਮੁਖ ਜਿਹੜਾ ਗੁਰਮੁਖ ਨਾਲ ਕਿਉਂ ਅੜਦਾ ਹੈ, ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਕਿ ਗੁਰਮੁਖ ਦੀ ਵਡਿਆਈ ਵੱਧ ਜਾਂਦੀ ਹੈ, ਮਨਮੁਖ ਈਰਖਾ ਕਰਦਾ ਹੈ। ਵਡਿਆਈ ਕਾਹਦੇ ਨਾਲ ਵਧੀ? ਅੱਜ ਕੇਵਲ ਇਹ ਵਿਸ਼ਾ ਮੈਂ ਸਾਂਝਾ ਕਰ ਰਿਹਾ ਸੀ ਕਿਵੇਂ ਵਧੀ। ਭਗਤ ਰਵਿਦਾਸ ਜੀ ਨੇ ਇੱਕ ਹੋਰ ਉਦਾਹਰਨ ਦਿੱਤੀ ਹੈ। ਬੜੇ ਸਨ ਕਾਸ਼ੀ ਤੇ ਸਾਰਾ ਭਰੇ ਵਿਦਵਾਨਾਂ ਦਾ ਸੀ, ਬੜਾ ਕੁਝ ਉਹਨਾਂ ਨੇ ਕਿਹਾ ਤੁਸੀਂ ਕਿਵੇਂ ਭਗਤ ਹੋ ਸਕਦੇ, ਕਿਵੇਂ ਬਾਣੀ ਉਚਾਰਨ ਕਰ ਸਕਦੇ। ਉਹਨਾਂ ਨੇ ਇੱਕ ਉਦਾਹਰਨ ਦਿੱਤੀ, ਮੈਂ ਸਾਂਝੀ ਕਰਦਿਆਂ। ਉਹ ਕਹਿੰਦੇ ਨੇ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰਨ, ਸਾਰੇ ਜਾਣਦੇ ਨੇ ਮੇਰੀ ਜਾਤ ਚਮਾਰ ਹੈ, ਫਿਰ ਮੈਂ ਉੱਚਾ ਕਿਵੇਂ ਹੋਇਆ। ਉਹਨਾਂ ਨੇ ਇੱਕ ਰੁੱਖ ਦੀ ਉਦਾਹਰਨ ਦਿੱਤੀ ਜਿਹੜਾ ਤਾੜੀ ਦਾ ਰੁੱਖ ਹੈ। ਪਹਿਲਾਂ ਉਹਦਾ ਕਾਗਜ਼ ਬਣਦਾ ਸੀ, ਤਾੜੀ ਦੇ ਰੁੱਖ ਦੇ ਪੱਤਿਆਂ ਦੇ ਉੱਤੇ ਲਿਖਾਈ ਹੁੰਦੀ ਸੀ, ਪਹਿਲਾਂ ਕਾਗਜ਼ ਨਹੀਂ ਸਨ ਹੁੰਦੇ ਬਹੁਤੇ। ਉਹ ਕਹਿੰਦੇ ਨੇ ਵੇਖੋ ਤਾੜੀ ਦਾ ਰੁੱਖ ਅਪਵਿੱਤਰ ਮੰਨਿਆ ਗਿਆ ਕਿਉਂਕਿ ਉਹਦੇ ਵਿੱਚੋਂ ਸ਼ਰਾਬ ਨਿਕਲਦੀ ਹੈ। ਤਰਤਾਰ ਅਪਵਿੱਤਰ ਕਰ ਮਾਨੀਐ ਰੇ, ਤਰ ਕਹਿੰਦੇ ਨੇ ਰੁੱਖ ਨੂੰ, ਤਾਰ ਕਹਿੰਦੇ ਨੇ ਤਾੜੀ ਦਾ ਰੁੱਖ, ਉਹਨੂੰ ਅਪਵਿੱਤਰ ਮੰਨਿਆ ਗਿਆ। ਤਰਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰੰਗ, ਜਿਵੇਂ ਕਿ ਵਿਚਾਰ ਚੱਲਦੀ ਏ ਕਿ ਤਾੜੀ ਦਾ ਰੁੱਖ ਅਪਵਿੱਤਰ ਹੁੰਦਾ ਹੈ, ਸ਼ਰਾਬ ਨਿਕਲਦੀ ਉਹਦੇ ਵਿੱਚ। ਭਗਤ ਭਗੌਤ ਲਿਖਿਆ ਤੇ ਉਪਰੇ, ਪਰ ਉਹਦੇ ਪੱਤਿਆਂ ਨੂੰ ਤੋੜ ਕੇ ਜਿਹੜੇ ਕਾਗਜ਼ ਵਰਗੇ ਹੁੰਦੇ ਨੇ ਸਾਫ, ਪਹਿਲਾਂ ਉਹਨਾਂ ਦੇ ਉੱਤੇ ਲਿਖਿਆ ਜਾਂਦਾ ਹੁੰਦਾ ਸੀ, ਚਿੱਠੀਆਂ ਉਹਨਾਂ ਤੇ ਲਿਖ ਕੇ ਭੇਜੀਆਂ ਜਾਂਦੀਆਂ ਸਨ ਪੱਤਿਆਂ ਤੇ। ਕਹਿੰਦੇ ਉਹ ਅਪਵਿੱਤਰ ਰੁੱਖ ਜਿਹਨੂੰ ਮਾੜਾ ਗਿਣਿਆ ਜਾਂਦਾ ਹੈ, ਜੇ ਉਹਦੇ ਪੱਤੇ ਨੂੰ ਤੋੜ ਕੇ ਉਹਦੇ ਉੱਤੇ ਪਰਮਾਤਮਾ ਦੇ ਪਿਆਰ ਦੇ ਗੀਤ ਲਿਖੇ ਜਾਣ ਤੇ ਜਦੋਂ ਬੰਦਾ ਉਹਨੂੰ ਪੜ੍ਹੇਗਾ ਤੇ ਉਸ ਪੱਤੇ ਦੇ ਅੱਗੇ ਆਪਣੇ ਆਪ ਬੰਦੇ ਦਾ ਸਿਰ ਝੁਕ ਜਾਏਗਾ। ਵਜੂਦ ਉਹਦਾ ਮਾੜਾ ਸੀ, ਤਾੜੀ ਦਾ ਰੁੱਖ ਸੀ, ਪਰ ਜਦੋਂ ਉੱਤੇ ਨਾਮ ਲਿਖਿਆ ਗਿਆ ਤੇ ਅਪਵਿੱਤਰ ਚੀਜ਼ ਦੀ ਕੀਮਤ ਵੱਧ ਗਈ। ਭਗਤ ਭਗੌਤ ਲਿਖਿਆ ਤੇ ਉਪਰੇ ਪੂਜਿਆ ਕਰ ਨਮਸਕਾਰੰਗ, ਉਹਨੂੰ ਵੀ ਨਮਸਕਾਰ ਕੀਤੀ ਜਾ ਸਕਦੀ। ਤੁਸੀਂ ਵੇਖਦੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹੜੀ ਚੀਜ਼ ਛੂੰਹਦੀ ਹੈ ਤੇ ਆਮ ਕੱਪੜਾ ਹੈ ਨਾ ਰੁਮਾਲਿਆਂ ਵਾਲਾ, ਪੀੜਾ ਸਾਹਿਬ ਇੱਕ ਆਮ ਲੱਕੜੀ ਹੈ, ਚੌਰ ਸਾਹਿਬ ਜਿਹੜਾ ਉਹ ਵੀ ਇੱਕ ਆਮ ਲੱਕੜ ਦਾ ਹੀ ਬਣਿਆ ਨਾ, ਪਰ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਇਹ ਚੀਜ਼ਾਂ ਸਾਰੀਆਂ ਹਾਜ਼ਰ ਹੋ ਗਈਆਂ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਝੁਕਨੇ ਆ ਤੇ ਸਾਰੀਆਂ ਚੀਜ਼ਾਂ ਅੱਗੇ ਬੰਦਾ ਝੁਕ ਜਾਂਦਾ ਨਾਲ ਇਕੱਠਾ। ਵੱਡੇ ਨਾਲ ਜੁੜਿਆ ਹਰ ਇੱਕ ਚੀਜ਼ ਨੀਵੀਂ ਚੀਜ਼ ਉੱਚੀ ਹੋ ਜਾਂਦੀ ਹੈ, ਇਹਦਾ ਭਾਵ ਇਹ ਹੈ, ਨਿਵਾਣ ਵਾਲੀ ਚੀਜ਼ ਉੱਚੀ ਚਲੀ ਜਾਂਦੀ ਹੈ। ਸੋ ਗੁਰਮੁਖ ਦੇ ਨਾਲ ਮਨਮੁਖ ਦੇ ਅੜਨ ਦਾ ਬਿਰਤਾਂਤ ਇਸ ਸ਼ਬਦ ਵਿੱਚ ਕਿਹਾ ਗਿਆ। ਸਵੇਰ ਦੇ ਦੀਵਾਨ ਵਿੱਚ ਫਿਰ ਅਗਲਾ ਵਿਸ਼ਾ ਕਿ ਮਨਮੁਖ ਕਿਵੇਂ ਆਪਣਾ ਜੀਵਨ ਗੁਰਮੁਖ ਦੇ ਨਾਲ ਈਰਖਾ ਕਰਕੇ ਗਵਾਉਂਦਾ ਹੈ ਆਪਾਂ ਸਾਂਝਾ ਕਰਾਂਗੇ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।